बख्शिश कीती तो रिकी बाणी आई तिन सगली चिंत मिटाई जड़ी इस अचिंत देश दी बाणी दे नाल जड़ा जीव जुड़ जांदा है जेरी सुरत इस बाणी दे नाल जुड़ जांदी है ओ भी अचिंत देश दा वासी बन जांदा है। ओदे जीवन अंदर दियां सारियां चिंतावां सारे झोरे सारे दुख कलेश इस सतगुरु जी दी पवित्र अमृतमय बाणी दूर कर देंदी है और उसनू अचिंत देश दा वासी बना देंदी है। ऐसी अमृत रूप बाणी तुरकी बाणी दे शब्द कीर्तन आप जी ने गुरु घर दे हजूरी रागी पासों रागी सिंघा पासों सरवण कीते हन। उपरंत समा बनया है चल रही लड़ीवार सतगुरु गुरु के खालसे दी इतिहास दी विचार दा कल दे प्रकरण दे अंदर आप संगतां ने सरवण कीता सी कि गुरु का खालसा जिहड़ा श्री हरिमंदर साहब दे नाल जुड़िया होया है जिहड़ी श्री हरिमंदर साहब दी दीदार करन तो बिना पावन सरोवर दे विच इशनान कीते बिना रह नहीं सकदा ते हुण जदों तुरकां ने चारे पासे घेरा पाया होया सी मस्से रंगण दी मौत तो बाद सख्त पैरा कर दिता कि कोई भी सिख सरोवर दे विच आके इशनान ना कर सके तो गुरु के सिख उस पावन सरोवर दे विच इशनान करन दे लई तत्पर रहिंदे। जदों भी मौका बनता देर सवेर रात हनेरे दे विच जाके उस पावन सरोवर दे विच इशनान करके आउंदे उस पावन सरोवर दे विच इशनान करके फिर त्यार बर त्यार हो जांदे लड़न दे वास्ते। तो इन्हां मुगलां ने पहरा जिहड़ा सी उह सख्त कर दिता फौजदार ने सुनेहा भेजिया सिंघां नूं कि जे तुहाडे विच हिम्मत है जे तुसी गुरु के सिंह अखवांदे हो अपने आप नूं शेर अखवांदे हो ते फिर चोरां वांगू रात नूं लुक के इशनान करन के आउंदे हो जे हिम्मत है तां दिन दे विच इशनान करके विखावो। ते जदों ए फौजदार दी गल जाके सिंघां नूं कहना कीती ते हुण सिंघां ने विचार करके भाई सुखा सिंह जी वो कहन लगे ठीक है जाके फौजदार नूं कह देवो असी दिने आके इशनान करांगे जे हिम्मत है तां रोक लवे। हुण जदों इसने आके फौजदार नूं दस्या ते इधर सारे पासे चिंता हो गई सहम गए सारे इन्हां नूं तां सी कि साडी दित्ती हुई चुनौती नूं उन्हां प्रवान नहीं करना वो किहड़ा आउण लगे हन दिन दे समें दे विच पर सतगुरु दे सूरबीर योधे जे कोई दुश्मन चुनौती देवे तो उस चुनौती नूं खिड़े मत्थे प्रवान करदे हन। हुण इधरों डर भी बनिया कि उन्होंने आना भी जरूर है जे उन्होंने कह दिता तो हुण आउण तो टलणगे नहीं चारे पासे सख्त पैरा कर दिता सुईये लगा दिते कि सिंघां दे आउण दी खबर दिती जावे। हुण भाई सुखा सिंह जो उस वक्त सिंह जंगल बेलियां दे विच रहिंदे सन इन्हां पठाणा वाला मुगलां वाला वेस बनाया फरले वाली पग जिहड़ी सी ओह बन्नी उस तरह दा वेस बना के घोड़े ते सवार होके अमृतसर वाले रस्ते नूं आण चढ़े हन किसी ने पहचानिया नहीं। ਤੇ ਹੁਣ ਜਿੱਧਰਲੇ ਪਾਸੇ ਇਹ ਨਿਵਾਸ ਸਲਾਮ ਵਾਲਾ ਰਸਤਾ, ਇਸ ਪਾਸੇ ਉਦੋਂ ਸਾਰਾ ਖੁੱਲ੍ਹਾ ਹੀ ਸੀ। ਇਸ ਪਾਸੇ ਤੋਂ ਘੋੜੇ ਤੇ ਸਵਾਰ ਹੋਇਆ ਇਹ ਸੁਖਾ ਸਿੰਘ ਕਿ ਮੈਂ ਘੋੜੇ ਨੂੰ ਜਲ ਛਕਾਉਣ ਦੇ ਬਹਾਨੇ ਅੰਦਰ ਪ੍ਰਵੇਸ਼ ਕਰ ਗਿਆ ਤੇ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਉਹ ਸਿਰ ਤੇ ਜਿਹੜਾ ਮੁੰਡਾਸਾ ਮਾਰਿਆ ਸੀ ਉਹ ਉਤਾਰ ਦਿੱਤਾ, ਥੱਲਿਓਂ ਸਿੰਘ ਦਾ ਦੁਮਾਲਾ ਜਿਹੜੇ ਉੱਤੇ ਸੋਹਣੇ ਸ਼ਸਤਰ ਸਜਾਏ ਹੋਏ ਸਨ, ਸਾਰੇ ਪਾਸੇ ਉਹ ਸਜਾਏ ਹੋਏ ਚੱਕਰਾਂ ਦੀ ਸੋਹਣੇ ਸਜਾਏ ਹੋਏ ਸ਼ਸਤਰਾਂ ਦੀ ਜਦੋਂ ਚਮਕ ਪਈ ਤੇ ਪਠਾਨ ਬੜੇ ਹੈਰਾਨ ਹੋਏ। ਦੋ ਚੁੱਭੇ ਫਿਰ ਸਿੰਘ ਨੇ ਜਕਾਰੇ ਛੱਡ ਕੇ ਲਾਉਣਾ ਕੀਤੇ ਤੇ ਕਿਹਾ ਜੇ ਕਿਸੇ ਵਿੱਚ ਹਿੰਮਤ ਹੈ ਆ ਕੇ ਫੜ ਲਵੋ, ਨਹੀਂ ਤੇ ਗੁਰੂ ਕੇ ਖਾਲਸੇ ਦਾ ਰਾਹ ਛੱਡ ਦਿਓ, ਜਿਹੜਾ ਰਸਤੇ ਵਿੱਚ ਆਇਆ ਮੈਂ ਝਟਕਾ ਦੇਵਾਂਗਾ, ਬਖਸ਼ਾਂਗਾ ਨਹੀਂ ਕਿਸੇ ਨੂੰ। ਤੇ ਹੁਣ ਪਠਾਨ ਡਰੇ ਹਨ, ਘੋੜੇ ਤੇ ਸਵਾਰ ਹੋਇਆ ਗੁਰੂ ਕਾ ਪਿਆਰਾ ਇਹ ਸਿੱਖ, ਘੋੜੇ ਤੇ ਸਵਾਰ ਹੋਇਆ, ਪਠਾਣਾ ਨੇ ਰਾਹ ਛੱਡ ਦਿੱਤਾ ਮੁਗਲਾਂ ਨੇ, ਘੋੜੇ ਤੇ ਅੱਡੀ ਮਾਰੀ ਤੇ ਹਵਾ ਹੋ ਗਿਆ ਜੰਗਲ ਵੱਲ ਨੂੰ, ਪਿੱਛੋਂ ਬੜੇ ਤੀਰ ਗੋਲੀਆਂ ਚਲਾਉਣੇ ਕੀਤੇ ਪਰ ਭਾਈ ਸੁੱਖਾ ਸਿੰਘ ਨੂੰ ਕੋਈ ਵੀ ਲੱਗਿਆ ਨਹੀਂ। ਪਿੱਛਾ ਕਰਨਾ ਕੀਤਾ ਪਰ ਘੋੜਾ ਹਵਾ ਹੋ ਗਿਆ, ਇੰਨੀ ਤੇਜ਼ੀ ਦੇ ਨਾਲ ਦੌੜਿਆ ਕਿ ਸਿੱਖ ਜਿਹੜਾ ਸੀ ਸੁੱਖਾ ਸਿੰਘ ਜੰਗਲ ਦੇ ਵਿੱਚ ਜਾ ਵੜਿਆ। ਇਸ ਪ੍ਰਕਾਰ ਦੇ ਨਾਲ ਇਸ਼ਨਾਨ ਕਰਕੇ ਹੁਣ ਇਹ ਮੁਗਲ ਜਿਹੜੇ ਸਨ ਬੜੇ ਦੁਖੀ ਹੋਏ। ਤੁਰਕ ਨਵਾਬ ਖਾਨ ਸੀ ਜੇਡਾ ਲਾਹੌਰ ਦਾ, ਇਹਨੇ ਦੇਖਿਆ ਮੈਂ ਸਿੱਖਾਂ ਨੂੰ ਬੜਾ ਯਤਨ ਕਰ ਲਿਆ ਮਾਰਨ ਦਾ, ਖਤਮ ਕਰਨ ਦਾ, ਮੈਂ ਥੱਕ ਗਿਆ, ਬੜਾ ਦੁਖੀ ਹੋਇਆ। ਹੁਣ ਇਹਨੇ ਸਾਰੇ ਪਾਸੇ ਢੰਡੋਰਾ ਪਟਵਾ ਦਿੱਤਾ, ਸੁਨੇਹਾ ਲਾ ਦਿੱਤਾ ਕਿ ਜੇ ਕੋਈ ਸਿੰਘਾਂ ਨੂੰ ਮਾਰੇਗਾ ਜਾਂ ਫੜਾਵੇਗਾ ਮੇਰੇ ਪਾਸੋਂ ਆ ਕੇ ਉਹ ਇਨਾਮ ਪ੍ਰਾਪਤ ਕਰੇ। ਸਾਰਾ ਪਾਸਾ ਸਿੰਘਾਂ ਦਾ ਦੁਸ਼ਮਣ ਬਣ ਗਿਆ। ਦਰਿਆ ਦੇ ਇਲਾਕੇ ਝੱਲ ਦੇ ਵਿੱਚ ਆ ਕੇ ਇੱਕ ਪਾਸੇ ਸਿੰਘ ਥੋੜਾ ਜਿਹਾ ਇਲਾਕਾ ਵੇਖ ਕੇ ਇੱਥੇ ਲੁਕੇ ਹਨ। ਸੂਈਆ ਨੇ ਖਬਰ ਕੀਤੀ, ਫੌਜ ਲੈ ਕੇ ਚੜਾਉਣਾ ਕੀਤੀ। ਗੁਰੂ ਕੇ ਸਿੰਘ ਆਰਾਮ ਵਿੱਚ ਸਨ ਤੇ ਕੋਈ ਸਿੰਘ ਬਾਹਰੋਂ ਘਾਹ ਪੱਠਾ ਆਦਿਕ ਲੈਣ ਗਏ ਹੋਏ ਸਨ ਤੇ ਜਦੋਂ ਇਨ੍ਹਾਂ ਨੇ ਆ ਕੇ ਹੱਲਾ ਕੀਤਾ ਤੇ ਸਿੰਘਾਂ ਨੇ ਡਟ ਕੇ ਇਨ੍ਹਾਂ ਦਾ ਮੁਕਾਬਲਾ ਕੀਤਾ। ਇਨ੍ਹਾਂ ਦਾ ਜਿਹੜਾ ਸਰਦਾਰ ਚੌਂਕੀਦਾਰ ਨਾਲ ਚੜ ਕੇ ਆਇਆ ਸੀ ਫੌਜ ਲੈ ਕੇ ਉਹ ਮਾਰ ਦਿੱਤਾ ਤੇ ਫੌਜ ਜਿਹੜੀ ਸੀ ਸਾਰੀ ਨੱਠ ਗਈ। ਇਸ ਤਰ੍ਹਾਂ ਸਿੰਘ ਇਨ੍ਹਾਂ ਦਾ ਡਟ ਕੇ ਮੁਕਾਬਲਾ ਕਰਦੇ ਹਨ। ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਆਖਣਾ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਉਂ ਪਏ ਇਸੀ ਪੰਥ ਸਿੰਘ ਦੁੱਖ ਕੋਸੈ।
ਇਸ ਪ੍ਰਕਾਰ ਦੇ ਨਾਲ ਸਿੰਘਾਂ ਦੇ ਉੱਤੇ ਜਦੋਂ ਇਹ ਮੁਗਲ ਅਚਾਨਕ ਹਮਲਾ ਕਰਦੇ, ਇਲਾਕਾ ਵੀ ਜਦੋਂ ਸਾਰਾ ਦੁਸ਼ਮਣ ਬਣ ਗਿਆ ਤੇ ਕਈ ਵਾਰੀ ਐਸਾ ਵੀ ਸਮਾਂ ਆ ਜਾਂਦਾ ਜਦੋਂ ਕੁਛ ਵੀ ਛਕਣ ਵਾਸਤੇ ਮਿਲਦਾ ਨਹੀਂ, ਭੁੱਖੇ ਪਿਆਸੇ ਕਈ ਕਈ ਦਿਨ ਕੱਟਣੇ ਪੈਂਦੇ, ਫੌਜ ਦੇ ਨਾਲ ਜੰਗ ਵੀ ਕਰਨੀ ਪੈਂਦੀ, ਭਾਰੀ ਦੁੱਖ ਵੀ ਸਹਿਣਾ ਪੈਂਦਾ ਹੈ।
ਦੁਖੀ ਸਿੰਘ ਇਮਦੇ ਸਹਿਰਾ,
ਪਰ ਗੁਰੂ ਕੇ ਪਿਆਰੇ ਇਹ ਸਬਰ ਸੰਤੋਖ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਹੋਇਆ, ਜਿਹੜੇ ਗੁਰੂ ਦੇ ਭਾਣੇ ਦੇ ਵਿੱਚ ਰਹਿਣਾ ਜਾਣਦੇ ਹਨ, ਸਤਿਗੁਰੂ ਜੀ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਹਨ ਤੇ ਭਾਵੇਂ ਕਿੰਨਾ ਵੀ ਦੁੱਖ ਆ ਜਾਵੇ, ਕਈ ਕਈ ਦਿਨ ਭਾਵੇਂ ਭੁੱਖੇ ਪਿਆਸਿਆਂ ਵੀ ਕੱਟਣੇ ਪੈਣ, ਦੁਸ਼ਮਣ ਦਾ ਮੁਕਾਬਲਾ ਵੀ ਕਰਨਾ ਪਵੇ, ਪਰ ਇਹ ਦੁਖੀ ਹੋਏ ਵੀ ਆਪਣੇ ਦੇਸ਼ ਨੂੰ ਛੱਡ ਕੇ ਕਿਤੇ ਜਾਂਦੇ ਨਹੀਂ।
ਕਦੇ ਕਦੇ ਇਕੱਠੇ ਹੋਏ ਦੋਣਾ, ਲੁੱਟੈ ਮੁਦਈਨ ਸਿਰ ਵੀ ਤੋਲੈ,
ਤੇ ਕਦੇ ਕਦੇ ਚਾਲੀ ਚਾਲੀ ਪੰਜਾਹ ਪੰਜਾਹ ਸਿੰਘ ਇਕੱਠੇ ਹੋ ਕੇ ਜਦੋਂ ਕਈ ਕਈ ਦਿਨ ਭੁੱਖ ਦੇ ਨਾਲ ਬਤੀਤ ਕਰਨੇ, ਕੁਛ ਛਕਣ ਵਾਸਤੇ ਨਾ ਮਿਲਣਾ, ਫਿਰ ਚਾਲੀ ਚਾਲੀ ਪੰਜਾਹ ਪੰਜਾਹ ਸਿੰਘਾਂ ਦਾ ਜਥਾ ਬਣ ਕੇ ਇਕੱਠੇ ਹੋ ਕੇ ਇਨ੍ਹਾਂ ਨੇ ਦੌੜਨਾ, ਭਾਵ ਉਹ ਜਿਹੜੇ ਆਪਣੇ ਆਪ ਨੂੰ ਮਦਈ ਖਵਾਉਂਦੇ ਸਨ, ਜਿਹੜੇ ਮੁਗਲ ਕਹਿੰਦੇ ਸਨ ਕਿ ਸਾਡਾ ਰਾਜ ਹੈ, ਅਸੀਂ ਇਸ ਰਾਜ ਦੇ ਮਾਲਕ ਹਾਂ, ਉਨ੍ਹਾਂ ਫਿਰ ਮਦਈਆਂ ਨੂੰ ਜਾ ਕੇ ਸਿੰਘ ਲੁੱਟਦੇ ਹਨ ਤੇ ਇਨ੍ਹਾਂ ਦੇ ਜਿਹੜੇ ਸਿਰ ਹਨ ਉਹ ਵੀ ਭੰਡਦੇ ਹਨ, ਮਾਰ ਮਾਰ ਕੇ ਇਨ੍ਹਾਂ ਨੂੰ ਖਤਮ ਕਰਦੇ ਤੇ ਇਨ੍ਹਾਂ ਦੇ ਕੋਲੋਂ ਇਨ੍ਹਾਂ ਦਾ ਮਾਲ ਅਸਬਾਬ ਲੁੱਟ ਕੇ ਲੈ ਆਉਂਦੇ ਹਨ।
ਰਾਤ ਪਰੇ ਸਿੰਘ ਹੋ ਮੈਂ ਸ਼ੇਰ,
ਤੇ ਜਦੋਂ ਦਿਨ ਦਾ ਸਮਾਂ ਹੁੰਦਾ। ਦਿਨ ਦੇ ਸਮੇਂ ਦੇ ਵਿੱਚ ਗੁਰੂ ਕੇ ਸਿੰਘ ਝੱਲ ਵੇਲਿਆਂ ਦੇ ਵਿੱਚ ਲੁਕ ਕੇ ਆਪਣਾ ਸਮਾਂ ਜਿਹੜਾ ਉਹ ਬਤੀਤ ਕਰਦੇ, ਆਰਾਮ ਕਰਦੇ। ਤੇ ਜਦੋਂ ਰਾਤ ਪੈਣੀ, ਰਾਤ ਦੇ ਸਮੇਂ ਗੁਰੂ ਕੇ ਸਿੰਘ ਫਿਰ ਸ਼ੇਰ ਬਣ ਜਾਂਦੇ ਸਨ ਮੁਕਾਬਲਾ ਕਰਨ ਦੇ ਵਾਸਤੇ, ਤੇ ਇਹਨਾਂ ਮੁਗਲਾਂ ਦੇ ਕੋਲੋਂ ਲੁੱਟ ਖੋਹ ਕੇ ਲਿਆਉਣ ਦੇ ਵਾਸਤੇ ਸਿੰਘ ਫਿਰ ਸ਼ੇਰ ਦਾ ਰੂਪ ਧਾਰਨ ਕਰ ਲੈਂਦੇ ਹਨ।
ਬਹੁਤਨ ਕੋ ਡਰ ਸਿੰਘ ਨਾ ਗਨੈ।
ਤੇ ਜੇਕਰ ਕਿਤੇ ਬਹੁਤੇ ਮੁਗਲਾਂ ਦਾ ਮੁਕਾਬਲਾ ਵੀ ਕਰਨਾ ਪੈ ਜਾਣਾ, ਕਿਤੇ ਮੁਗਲ ਬਹੁਤੇ ਇਕੱਠੇ ਹੋ ਕੇ ਸਿੰਘਾਂ ਦੇ ਗਾਲਾਂ ਤੇ ਪੈ ਜਾਣੇ, ਤੇ ਸਿੰਘ ਨਾ ਬਹੁਤਿਆਂ ਦਾ ਡਰ ਨਹੀਂ ਸਨ ਮੰਨਦੇ, ਕਿਉਂਕਿ ਸਵਾ ਸਵਾ ਲੱਖ ਤੇ ਇੱਕ ਇੱਕ ਸਿੰਘ ਗੁਰੂ ਕਾ ਖਾਲਸਾ ਭਾਰੀ ਸੀ। ਇਸ ਕਰਕੇ ਗੁਰੂ ਕੇ ਜਿਹੜੇ ਸਿੰਘ ਸਨ, ਜਿਨ੍ਹਾਂ ਨੂੰ ਮੌਤ ਦਾ ਡਰ ਨਹੀਂ ਸੀ, ਕਿਸੇ ਤਰ੍ਹਾਂ ਦਾ ਭੈ ਨਹੀਂ ਸੀ, ਜਿਹੜੇ ਮੁਗਲਾਂ ਦੇ ਸਿਪਾਹੀ ਸਨ, ਉਹ ਤਾਂ ਇੱਕ ਨੌਕਰੀ ਕਰਕੇ ਲੜਦੇ ਸਨ, ਆਪਣੀ ਜਾਨ ਵੀ ਬਚਾਉਂਦੇ ਸਨ। ਪਰ ਗੁਰੂ ਕਾ ਖਾਲਸਾ ਜਿਹੜਾ ਮੌਤ ਦੀ ਕਦੇ ਪਰਵਾਹ ਨਹੀਂ ਸੀ ਕਰਦਾ, ਉਹ ਜੇਕਰ ਬਹੁਤਿਆਂ ਨੇ ਵੀ ਆ ਕੇ ਮੁਕਾਬਲੇ ਤੇ ਖੜੇ ਹੋ ਜਾਣਾ, ਤੇ ਗੁਰੂ ਕਾ ਖਾਲਸਾ ਭੈ ਨਹੀਂ ਸੀ ਮੰਨਦਾ।
ਪਰ ਰਾਤ ਕੋ ਥੋੜਾ ਜਨਾ,
ਪਰ ਰਾਤ ਕੋ ਥੋੜਾ ਜਨਾ, ਰਾਤ ਦੇ ਸਮੇਂ ਜੇਕਰ ਸਿੰਘ ਥੋੜੀ ਗਿਣਤੀ ਦੇ ਵਿੱਚ ਵੀ ਹੋਣੇ, ਕਈ ਵਾਰੀ ਸੂਈਆਂ ਨੇ ਜਾ ਕੇ ਖਬਰ ਦੇ ਦੇਣੀ ਕਿ ਸਿੰਘ ਇਸ ਝੱਲ ਵਿੱਚ ਇਸ ਬੇਲਿਆਂ ਵਿੱਚ ਲੁਕੇ ਹਨ, ਤੇ ਬਹੁਤ ਸਾਰੀ ਫੌਜ ਚੜ ਕੇ ਆ ਜਾਣੀ ਰਾਤ ਦੇ ਸਮੇਂ ਕਿ ਘੇਰਾ ਪਾ ਕੇ ਸਿੰਘਾਂ ਨੂੰ ਮਾਰ ਦੇਈਏ। ਪਰ ਰਾਤ ਦੇ ਸਮੇਂ ਵੀ ਕਦੇ ਸਿੰਘ ਘਬਰਾਏ ਨਹੀਂ, ਕਦੇ ਡਰੇ ਨਹੀਂ, ਮਾਨੋ ਜਿਵੇਂ ਕਿਤੇ ਸ਼ੇਰ ਸ਼ਿਕਾਰ ਕਰਨ ਦੇ ਵਾਸਤੇ ਤਿਆਰ ਬਰ ਤਿਆਰ ਹੋ ਕੇ ਨਿਕਲਦਾ, ਇਸ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਗੁਰੂ ਕੇ ਖਾਲਸੇ ਲੜਦੇ ਹਨ।
ਦੋਹੇਰਾ ਤੁਰਕ ਜਹਾਂ ਡੇਰਾ ਕਰੇ ਤੱਕ ਰਾਤ ਸਿੰਘ ਪਹੁੰਚਾਏ।
ਤੇ ਹੁਣ ਜਿੱਥੇ ਕਿਤੇ ਨਾ ਤੁਰਕਾਂ ਦਾ ਡੇਰਾ ਹੁੰਦਾ, ਤੇ ਤੁਰਕਾਂ ਨੇ ਜਿੱਥੇ ਕਿਤੇ ਇਲਾਕੇ ਦੇ ਵਿੱਚ ਆਪਣਾ ਨਿਵਾਸ ਕੀਤਾ ਹੁੰਦਾ, ਜਿੱਥੇ ਵੀ ਇਨ੍ਹਾਂ ਦਾ ਡੇਰਾ ਕਿਤੇ ਨਜ਼ਰ ਆਉਂਦਾ ਕਿ ਤੁਰਕ ਉਤਰੇ ਹੋਏ ਹਨ, ਇਨ੍ਹਾਂ ਦੇ ਕੋਲ ਧਨ ਦੌਲਤ ਹੈ, ਔਰ ਇਸ ਪ੍ਰਕਾਰ ਦੇ ਨਾਲ ਸਾਰਾ ਤੱਕ ਕੇ ਰਾਤ ਦੇ ਸਮੇਂ ਸਿੰਘ ਫਿਰ ਉੱਥੇ ਪਹੁੰਚ ਜਾਂਦੇ ਜਿੱਥੇ ਇਨ੍ਹਾਂ ਤੁਰਕਾਂ ਦਾ ਨਿਵਾਸ ਹੁੰਦਾ। ਉਹ ਡੇਰੇ ਦੇ ਵਿੱਚ ਸਿੰਘ ਫਿਰ ਉਥੋਂ ਤੱਕ ਪਹੁੰਚਦੇ ਹਨ, ਜਾ ਕੇ ਉਥੋਂ ਸਾਰਾ ਇਨ੍ਹਾਂ ਦਾ ਮਾਲ ਅਸਬਾਬ ਲੁੱਟ ਲੈਂਦੇ ਹਨ।
ਚੋਰੀ ਚੋਰੀ ਭਜ ਨੱਟ ਤਿੰਨੀ ਕੋ ਲੁੱਟ ਖਾਏ।
ਇਹ ਬੇਫਿਕਰ ਹੋ ਕੇ ਸੁੱਤੇ ਹੁੰਦੇ ਮੁਗਲ, ਇਨ੍ਹਾਂ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ ਹੁੰਦਾ ਕਿ ਸਾਨੂੰ ਸਿੰਘ ਆਣ ਪੈਣਗੇ ਰਾਤ ਦੇ ਸਮੇਂ, ਤੇ ਚੋਰੀ ਚੋਰੀ ਗੁਰੂ ਕੇ ਖਾਲਸੇ ਨੇ ਜਾਣਾ, ਲੁਕ ਛਿਪ ਕੇ ਛਪੋਲੇ ਦੇ ਜਾ ਕੇ ਇਨ੍ਹਾਂ ਦੇ ਕੋਲੋਂ ਸਾਰਾ ਇਨ੍ਹਾਂ ਦਾ ਮਾਲ ਅਸਬਾਬ ਲੁੱਟ ਲੈਣਾ, ਤੇ ਇਨ੍ਹਾਂ ਦੇ ਕੋਲੋਂ ਲੁੱਟ ਕੇ ਲਿਆ ਕੇ ਸਾਰਿਆਂ ਦੇ ਵਿੱਚ ਵੰਡ ਕੇ ਛਕਦੇ ਹਨ।
ਦੋਹੇਰਾ ਸਾਤ ਸੁਣੋ ਉਨ ਸਿੰਘਨ ਕੀ ਜੋ ਘੇਰੇ ਖੱਡ ਮਾਏ।
ਇਸ ਪ੍ਰਕਾਰ ਦੇ ਨਾਲ ਸਿੰਘਾਂ ਦਾ ਜਿਹੜਾ ਸਮਾਂ ਸੀ ਉਹ ਬੀਤਦਾ ਜਾ ਰਿਹਾ ਸੀ, ਜੰਗਲ ਬੇਲਿਆਂ ਦੇ ਝੱਲਾਂ ਦੇ ਵਿੱਚ ਰਹਿ ਕੇ ਦੁਸ਼ਮਣ ਦਾ ਮੁਕਾਬਲਾ ਵੀ ਕਰਨਾ, ਜਦੋਂ ਪੇਟ ਨੂੰ ਭੁੱਖ ਨੇ ਸਤਾਉਣਾ, ਪੇਟ ਦੇ ਵਿੱਚ ਭੁੱਖ ਲੱਗਣੀ, ਦੁੱਖ ਜਿਹੜਾ ਸੀ ਇਹ ਡਾਢਾ ਆਣ ਖੜਾ ਹੋਣਾ, ਫਿਰ ਮੁਗਲਾਂ ਦੇ ਕੋਲੋਂ ਧਨ ਦੌਲਤ ਆਦਿ ਲੁੱਟ ਕੇ ਲਿਆਉਣਾ, ਰਾਸ਼ਨ ਪਾਣੀ ਲਿਆ ਕੇ ਸਿੰਘ ਜਿਹੜੇ ਸਨ ਆਪਸ ਦੇ ਵਿੱਚ ਵੰਡ ਕੇ ਛਕਦੇ, ਇਸ ਤਰ੍ਹਾਂ ਦੇ ਨਾਲ ਸਮਾਂ ਬੀਤਦਾ ਜਾ ਰਿਹਾ ਸੀ। ਇੱਕ ਦਿਨ ਕੁਝ ਜਿਹੜੇ ਸਿੰਘ ਸਨ, ਜਦੋਂ ਸਾਰਾ ਇਲਾਕਾ ਦੁਸ਼ਮਣ ਹੋ ਗਿਆ, ਸਾਰੇ ਲੋਕ ਦੁਸ਼ਮਣ ਬਣ ਗਏ, ਤੇ ਸਿੰਘਾਂ ਨੇ ਉਸ ਵਕਤ ਰਹਿਣ ਵਾਸਤੇ ਕਈ ਵਾਰੀ ਜਦੋਂ ਮੁਗਲ ਚੜ ਕੇ ਆਉਂਦੇ ਤੇ ਜਿਹੜੇ ਝੱਲ ਵੇਲੇ ਹੁੰਦੇ, ਕਈ ਵਾਰੀ ਮੁਗਲ ਉਨ੍ਹਾਂ ਨੂੰ ਅੱਗ ਲਗਾ ਕੇ ਸਾੜ ਦਿੰਦੇ। ਹੁਣ ਇੱਥੇ ਇੱਕ ਬਘਿਆੜ ਦੀ ਖੱਡ ਬਣੀ ਹੋਈ ਸੀ ਦਰਿਆ ਦੇ ਕਿਨਾਰੇ ਤੇ, ਜਿੱਥੇ ਕਿਤੇ ਬਘਿਆੜ ਆ ਕੇ ਲੁਕਦੇ ਸਨ। ਉਹ ਖੱਡ ਦੇ ਵਿੱਚ ਸਿੰਘ ਜਦੋਂ ਵੜ ਕੇ ਆਪਣਾ ਰਹਿ ਕੇ ਉੱਥੇ ਸਮਾਂ ਬਤੀਤ ਕਰਦੇ, ਉਹ ਜਿਹੜੀ ਕਥਾ ਹੈ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ, ਸਰਵਨ ਕਰਨਾ ਕਰੋ
ਭੂਮ ਮਾਏ ਆਕੀ ਬਏ ਸੁਣੋ ਉਹਨਾਂ ਕੇ ਨਾਏ।
ਉਹਨਾਂ ਗੁਰੂ ਕੇ ਸੂਰ ਵੀਰ ਖਾਲਸਿਆਂ ਦਾ ਨਾਮ ਜਿਹੜਾ ਉਹ ਸੁਣਨਾ ਕਰੋ, ਉਨ੍ਹਾਂ ਦੀ ਸਾਖੀ ਮੈਂ ਤੁਹਾਨੂੰ ਸੁਣਾਉਂਦਾ ਹਾਂ, ਜਿਹੜੇ ਭੂਮੀ ਧਰਤੀ ਪਤਾਲ ਤੱਕ ਪਹੁੰਚ ਕੇ ਜਿਨ੍ਹਾਂ ਨੇ ਖੜ ਦੇ ਵਿੱਚ ਛੁਪੇ ਹੋਏ ਸਨ, ਤੇ ਦੁਸ਼ਮਣ ਜਦੋਂ ਚੜ ਕੇ ਆਇਆ ਆਕੀ ਹੋ ਗਏ, ਪ੍ਰਵਾਹ ਨਹੀਂ ਕੀਤੀ, ਉਨ੍ਹਾਂ ਗੁਰੂ ਕੇ ਸੂਰਬੀਰ ਖਾਲਸਿਆਂ ਦੇ ਨਾਮ ਜਿਹੜੇ ਹਨ ਮੈਂ ਆਪ ਜੀ ਨੂੰ ਦੱਸਦਾ ਹਾਂ।
ਮੀਰਾ ਕੋਟ ਜੋ ਸਾਡੇ ਗ੍ਰਾਮ ਭਾਇਓ ਸਿੰਘ ਲੱਦਾ ਸਿੰਘ ਨਾ।
ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਮੇਰੇ ਦਾਦੇ ਦਾ ਜੋ ਪਿੰਡ ਸੀ ਭਾਈ ਮਹਤਾਬ ਸਿੰਘ ਦਾ ਮੀਰਾ ਕੋਟ, ਮੀਰਾ ਕੋਟ ਜੋ ਗ੍ਰਾਮ ਨਗਰ ਸੀ ਇੱਥੋਂ ਦੇ ਰਹਿਣ ਵਾਲੇ ਸਨ ਭਾਈ ਲੱਦਾ ਸਿੰਘ ਜੀ, ਜੋ ਕਿ ਇਹ ਭਾਈ ਮਹਤਾਬ ਸਿੰਘ ਜੀ ਇਨ੍ਹਾਂ ਦੇ ਸ਼ਰੀਕੇ ਬਰਾਦਰੀ ਦੇ ਵਿੱਚੋਂ ਹੀ ਭਰਾ ਲੱਗਦੇ ਸਨ।
ਭੰਗੋ ਗੋਤਿਆ ਸਾਡੋ ਤਾਇਓ ਪਰਦੇਸ ਜਾਏ ਉਨ ਵੱਧ ਦੁੱਖ ਪਾਇਓ।
ਭੰਗੂ ਗੋਤ ਸੀ ਇਨ੍ਹਾਂ ਦੇ ਤੇ ਇਹ ਰਿਸ਼ਤੇ ਦੇ ਵਿੱਚ ਸਾਡੇ ਤਾਇਆ ਜੀ ਲੱਗਦੇ ਸਨ। ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਭਾਈ ਲੱਦਾ ਸਿੰਘ ਜੀ, ਕਿਉਂਕਿ ਭਾਈ ਮਹਤਾਬ ਸਿੰਘ ਜੀ ਭੰਗੂ ਸਨ ਤੇ ਕਹਿਣ ਲੱਗੇ ਭਾਈ ਲੱਦਾ ਸਿੰਘ ਜੀ ਇਹ ਭੰਗੂ ਸਨ ਸਾਡੇ ਸ਼ਰੀਕੇ ਬਰਾਦਰੀ ਦੇ ਵਿੱਚੋਂ ਹੋਣ ਕਰਕੇ ਰਿਸ਼ਤੇ ਦੇ ਵਿੱਚ ਸਾਡੇ ਤਾਇਆ ਜੀ ਲੱਗਦੇ ਸਨ। ਤੇ ਇੱਕ ਵਾਰੀ ਦੇਸ਼ ਦੇ ਵਿੱਚ ਜਦੋਂ ਲੋਕ ਦੁਸ਼ਮਣ ਬਣ ਗਏ ਤੇ ਆਪਣੇ ਦੇਸ਼ ਨੂੰ ਛੱਡ ਕੇ ਦੇਸ਼ ਤੋਂ ਭਾਵ ਮਾਝੇ ਇਲਾਕੇ ਦੇ ਕਈ ਕਈ ਦੇਸ਼ ਬਣ ਚੁੱਕੇ ਸਨ ਛੋਟੇ ਛੋਟੇ, ਤੇ ਮਾਝੇ ਇਲਾਕੇ ਨੂੰ ਛੱਡ ਕੇ ਜਿਵੇਂ ਮਾਲਵੇ ਵਿੱਚ ਚਲੇ ਜਾਣਾ, ਮਾਲਵੇ ਨੂੰ ਪ੍ਰਦੇਸ਼ ਗਿਣਦੇ ਸਨ। ਕਹਿਣ ਲੱਗੇ ਇੱਕ ਵਾਰੀ ਆਪਣੇ ਦੇਸ਼ ਨੂੰ ਛੱਡ ਕੇ ਜਦੋਂ ਸਰਦਾਰ ਲੱਦਾ ਸਿੰਘ ਜੀ ਪ੍ਰਦੇਸ਼ ਇਲਾਕੇ ਵਿੱਚ ਚਲੇ ਗਏ,
ਮੰਗਿਓ ਮਿਲੇ ਨਾ ਉਧਾਰ ਕੋ ਦੇ,
ਉੱਥੇ ਜਾ ਕੇ ਬੜਾ ਵੱਡਾ ਦੁੱਖ ਪਾਉਣਾ ਕੀਤਾ, ਕਿਉਂਕਿ ਹੁਣ ਆਪਣੇ ਇਲਾਕੇ ਦੇ ਜਿਹੜੇ ਲੋਕ ਹਨ ਉਹ ਜਾਣਦੇ ਹਨ, ਪਤਾ ਹੈ ਕਿ ਸਰਦਾਰ ਲੱਦਾ ਸਿੰਘ ਹੈ। ਜਦੋਂ ਬੇਗਾਨੇ ਇਲਾਕੇ ਵਿੱਚ ਚਲੇ ਜਾਈਏ ਤੇ ਉੱਥੇ ਸਾਡਾ ਕੋਈ ਵਾਕਫ ਨਹੀਂ ਹੁੰਦਾ, ਤੇ ਜੇ ਕਿਸੇ ਦੇ ਕੋਲੋਂ ਉਧਾਰ ਵੀ ਮੰਗੀਏ ਤੇ ਕੋਈ ਉਧਾਰ ਦੇਣ ਲਈ ਵੀ ਤਿਆਰ ਨਹੀਂ ਹੁੰਦਾ। ਇਸ ਕਰਕੇ ਉਸ ਲੋਕ ਇਲਾਕੇ ਦੇ ਜਿਹੜੇ ਲੋਕ ਸਨ ਉਹ ਨਾ ਜਾਣਦੇ ਹੋਣ ਕਰਕੇ ਹੁਣ ਜਦੋਂ ਕਿਸੇ ਦੇ ਕੋਲੋਂ ਜਾ ਕੇ ਉਧਾਰ ਮੰਗਦੇ, ਕੋਈ ਵਸਤੂ ਦੀ ਮੰਗ ਕਰਦੇ ਤਾਂ ਉਹ ਜਵਾਬ ਦਿੰਦੇ, ਇਸ ਕਰਕੇ ਵੱਡਾ ਦੁੱਖ ਸਹਿਣਾ ਪਿਆ ਹੈ।
ਆਖੇ ਚੋਰ ਪਿੰਡ ਰਹਿਣ ਨਾ ਦੇ,
ਸਾਰੇ ਲੋਕ ਜਿਹੜੇ ਸਨ ਉਹ ਕਹਿੰਦੇ ਸਨ ਕਿ ਇਹ ਚੋਰ ਹਨ, ਇਹ ਲੋਕ ਧਾੜਵੀ ਹਨ ਜਿਹੜੇ ਘਰਾਂ ਦੇ ਵਿੱਚੋਂ ਚੋਰੀ ਕਰ ਲੈਂਦੇ ਹਨ, ਡਾਕਾ ਮਾਰਦੇ ਹਨ, ਧਾੜ ਮਾਰ ਕਰਦੇ ਹਨ, ਇਸ ਕਰਕੇ ਸਾਰੇ ਇਨ੍ਹਾਂ ਨੂੰ ਚੋਰ ਕਰਕੇ ਗਿਣਦੇ ਤੇ ਆਪਣੇ ਨਗਰ ਦੇ ਵਿੱਚ ਰਹਿਣ ਨਹੀਂ ਦਿੰਦੇ ਹਨ।
ਜੋ ਉਜਾਰਨ ਕੈ ਸਿੰਘ ਰੈਮੀ ਕਹਿ ਧਾੜਵੀ ਲੋਕ ਉਨ ਨੀਚ,
ਇਹ ਜਿਹੜੇ ਨੀਚ ਬਿਰਤੀ ਵਾਲੇ ਲੋਕ ਸਨ ਜਿਨ੍ਹਾਂ ਨੂੰ ਪਤਾ ਨਹੀਂ ਸੀ ਗੁਰੂ ਕੇ ਖਾਲਸੇ ਸੂਰਬੀਰਾਂ ਦੇ ਬਾਰੇ ਜਾਣਦੇ ਨਹੀਂ ਸਨ, ਇਹ ਨੀਚ ਬਿਰਤੀ ਵਾਲੇ ਜਿਹੜੇ ਲੋਕ ਸਨ ਇਹ ਕਹਿੰਦੇ ਸਨ ਕਿ ਜਿਹੜੇ ਜੰਗਲਾਂ ਬੇਲਾਂ ਉਜਾੜਾਂ ਦੇ ਵਿੱਚ ਜਾ ਕੇ ਰਹਿੰਦੇ ਹਨ ਇਹ ਲੋਕ ਧਾੜਵੀ ਲੋਕ ਹਨ, ਗੁਰੂ ਕੇ ਸਿੰਘਾਂ ਦਾ ਬਾਰੇ ਨਾ ਪਤਾ ਹੋਣ ਕਰਕੇ ਇਨ੍ਹਾਂ ਨੂੰ ਧਾੜਵੀ ਕਹਿ ਕੇ ਪੁਕਾਰਦੇ ਸਨ।
ਮਾਰਨ ਦੋਣੇ ਓ ਫੜ ਲੈ ਭੁੱਖੇ ਰੱਖੇ ਕੱਚ ਖਾਣ ਨਾ ਦੇ,
ਜੇ ਕਿਤੇ ਕੋਈ ਪੰਜ ਸੱਤ ਜਾਂ ਦੋ ਚਾਰ ਸਿੰਘਾਂ ਨੇ ਇਕੱਠੇ ਹੋ ਕੇ ਕਿਤੇ ਨਗਰ ਵਿੱਚ ਚਲੇ ਜਾਣ, ਇਸ ਨਗਰ ਦੇ ਵਿੱਚ ਜਾਂਦੇ ਆ ਕੁਛ ਮੰਗ ਕੇ ਛਕ ਲਵਾਂਗੇ ਜਾਂ ਨਗਰ ਦੇ ਵਿੱਚ ਰਹਿ ਕੇ ਰਾਤ ਗੁਜ਼ਾਰ ਲਵਾਂਗੇ, ਤੇ ਇਹ ਜਿਹੜੇ ਪਿੰਡਾਂ ਦੇ ਲੋਕ ਸਨ ਇਕੱਠੇ ਹੋ ਕੇ ਇਨ੍ਹਾਂ ਦੇ ਮਗਰ ਪੈ ਜਾਂਦੇ, ਤੇ ਜਦੋਂ ਸਿੰਘ ਉਥੋਂ ਦੌੜਦੇ ਤੇ ਜੇ ਕੋਈ ਇੱਕ ਦੁੱਕਾ ਸਿੰਘ ਇਨ੍ਹਾਂ ਦੇ ਹੱਥ ਆ ਜਾਣਾ ਇਕੱਲਾ ਤੇ ਉਹਨੂੰ ਇਕੱਲੇ ਨੂੰ ਫੜ ਕੇ ਬੜਾ ਦੁੱਖ ਦਿੰਦੇ, ਫਿਰ ਉਹਨੂੰ ਭੁੱਖਿਆ ਰੱਖਦੇ, ਕੁਛ ਖਾਣ ਵਾਸਤੇ ਵਸਤੂ ਨਾ ਦਿੰਦੇ, ਇਸ ਕਰਕੇ ਇਸ ਪ੍ਰਕਾਰ ਦੇ ਨਾਲ ਦੁੱਖ ਦੇਣਾ ਕਰਦੇ ਹਨ।
ਇਸ ਦੁੱਖ ਤੇ ਦੇਸ਼ ਔਰ ਚੱਲ ਜਾਵੇ ਕਈ ਇੱਕ ਮੁਰ ਨਿਜ ਵਤਨ ਆਵੇ,
ਇਸ ਪ੍ਰਕਾਰ ਦੇ ਨਾਲ ਜਦੋਂ ਉੱਥੇ ਦੁੱਖ ਮਿਲਣਾ ਉਸ ਇਲਾਕੇ ਵਿੱਚ ਇਨ੍ਹਾਂ ਲੋਕਾਂ ਨੇ ਵੀ ਤੰਗ ਕਰਨਾ, ਇਹ ਲੋਕ ਵੀ ਜਦੋਂ ਦੁਸ਼ਮਣ ਬਣ ਜਾਣੇ ਤਾਂ ਫਿਰ ਗੁਰੂ ਕਾ ਸਿੰਘ ਉਹ ਇਲਾਕਾ ਛੱਡ ਕੇ ਕਿਤੇ ਹੋਰ ਚਲਾ ਜਾਂਦਾ, ਤੇ ਕਈ ਜਿਹੜੇ ਸਨ ਇਹ ਦੁੱਖ ਦੇ ਮਾਰੇ ਹੋਏ ਆਪਣੇ ਵਤਨ ਨੂੰ ਵਾਪਸ ਘਰਾਂ ਨੂੰ ਮੁੜ ਆਉਂਦੇ, ਆਪਣੇ ਇਲਾਕੇ ਵੱਲ ਪਰਤ ਜਾਂਦੇ ਹਨ।
ਪਰ ਦੇਸ਼ ਦੁੱਖ ਤੇ ਵਤਨ ਆਵੇ ਧੀਆਂ ਲੁਕ ਛੁਪ ਕੁਛ ਦਿਨ ਲਖਾਵੇ,
ਫਿਰ ਜਦੋਂ ਪ੍ਰਦੇਸ਼ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਦੁੱਖ ਸਹਿਣਾ ਪੈਂਦਾ ਕਿਉਂਕਿ ਉਹ ਲੋਕ ਜਾਣਦੇ ਨਹੀਂ ਸਨ ਕਿ ਲੋਕ ਕੌਣ ਹਨ, ਇਸ ਕਰਕੇ ਉਹ ਵੀ ਮਗਰ ਪੈ ਜਾਂਦੇ ਦੁੱਖ ਦਿੰਦੇ, ਤੇ ਜਦੋਂ ਦੁਖੀ ਹੋਏ ਫਿਰ ਪ੍ਰਦੇਸ਼ ਨੂੰ ਛੱਡ ਕੇ ਵਤਨ ਵਾਪਸ ਆ ਜਾਂਦੇ ਆਪਣੇ ਇਲਾਕੇ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਆ ਕੇ ਜੰਗਲ ਬੇਲਿਆਂ ਦੇ ਵਿੱਚ ਲੁਕ ਕੇ ਆਪਣਾ ਜਿਹੜਾ ਸਮਾਂ ਹੈ ਉਹ ਲੰਘਾਉਂਦੇ ਹਨ।
ਉਤੀ ਖੱਡ ਪਗਿਆਰਨ ਕੇਰੇ پت بنائے ان قریب ڈیرے.
اس علاقے دے وچ ماجے علاقے دے دریا دے کنارے تے ایک بگیاڑ دے کھڈ سی جتھے بگیاڑ شیر تو لوکے اپنی جان بچاؤندا سی اپنا سما گزاردا سی. او کھڈ جڑی سی انہاں سنگاں نے پٹ کے جڑی سی اونوں بہت ساری وڈی کر لیا, بہت ساری وڈی کر کے دریا دے تھلے پتن تک اس نوں لے گئے, کھڈ وڈی کر لئے.
دوہیرا رات ہوت نکسے تو دن چڑھ رہے چھپائے.
تے ہن گرو کے جڑے سنگ سن او اس کھڈ دے وچ وڑ کے اپنا سماں بتیت کر دے, کیونکہ سارا علاقہ دشمن بنیا ہوا سی. مغل جڑے سن چپے چپے تے تعینات سن, فوجاں جڑیاں او پال وچ سن کے سنگ مل جان انہاں نوں ختم کر دئیے. اس پرکار دے نال دن دا جدوں سماں ہوندا تے دن دے سمے دے وچ گرو کے پیارے اے سکھ اس کھڈ دے وچ ور کے اپنا سماں بتیت کر دے, تے جدوں رات ہوندے رات سمے کچھ چھکن دے واسطے کچھ رست وست لیاون لے پھر او کھڈ دے وچوں سنگ نکل دے ہن.
سنگن لینو کر تسے تمے جمے الوک سبائے.
جمے الو دا سبھا ہوندا کہ او دن دے سمے اونوں کچھ نظر نہیں آندا, رات نوں نکلدا الو. چاہتے مانو سنگاں دے بھی ایسا او سما بن چکا سی کہ ہن دن وی سنگاں نے بھی برتی ایسی بنا لے کہ دن دے وچ اس کھڈ وچ وڑ کے آرام کرنا اپنا سما لگاونا, رات دا سما ہونا تے رات دے سمے او کھڈ دے وچوں باہر نکل دے.
چوپے رات پلت سنگ گھر کو جان گھر تے ملے سرل مل کھان.
رات دا سما ہونا اے گرو کے پیارے سنگاں نے کھڈ وچوں نکلنا, انہاں صدقواناں نے کھڈ وچوں نکل کے پھر رات نوں اپنے گھر جانا, کس نے اپنے گھر چلے جانا, کسے نے چاچے تائے آد رشتے داراں دے گھر جنہیں کوئی نزدیک پیندا او رشتے داراں دے جا اپنے گھر جانا, گھر جا کے اتوں جو بھی ملدا راشن پرشادا تیار ہویا جا راشن مل جانا, کچھ بھی شکن شکاون واسطے کوئی وستو مل جانی. اے نہیں سی کہ سنگھ اتے کلا ہی چک کے آ جاندا سی, نہیں, سنگاں دے وچ جڑی ونڈ شکن دی ریت سی او گرو کا پیارا خالصا اتوں لے کے آندا, وستو پاویں تھوڑی ہونی اونوں آپس دے وچ ونڈ کے سارے شک دے سن.
ان سنگن پاس کو اور سنگ آوے اسے کھلائے کہ تو آپ کھاوے.
سنگاں نوں جو ستگرو پاتشاہ جی نے سکھیا دیتی ہوئی سی کہ جڑا پہلا کوئی چل کے آوے پہلا اس نوں بھوجن پرشاد چکاونا تے بعد دے وچ آو شکنا, اس ریتی دے انسار ہی سنگ وچر دے ہن. جدو کوئی بھوجن پرشاد لے کے آنا تے کسے ہور سنگاں نے جے اک چل کے آ جانا تے پہلا انہاں نوں بھوجن پرشاد چکاونا, جے بچ جانا تے آپ شک لیندے سن.
جسے سکھ پہ کم ہوئے چون اسے کھلاویں آپ رہون.
جے کسے سنگھ نے کوئی پرشادہ لے کے آنا, کوئی راشن سیدھا آدک لے کے آنا, تے جے کر انہاں دے کول کتے تھوڑا بھی ہونا تے سنگھ بہت سارے آ جانے تے او کدی اے دسن سوچ دے کہ ہن کی کراں گے, اسی بھکھے رہ جاواں گے جا انہاں نوں کیویں شکائیے. ایسی برتی دے مالک نہیں سن, رجی ہوئی سی جڑی برتی سی انہاں دے, او پہلا انہاں سنگھاں نوں شکاوندے جے کر نام ہی بچنا تے آپ بھکھے رہ کے گزارا کر لیندے, بھکھے رہ کے سو جاندے سن, پر کدی من وچ اے نہیں سن سوچدے کہ پہلا اسی شک لئیے باہروں آن والے نوں بعد وچ ویکھ لواں گے, نہیں, پہلا باہروں آئے نوں شکاونا, جے بچنا شک لینا, جے نہیں بچیا تے اس اکال پرخ دی رضا دے وچ رہ کے سو جاندے سن, سما بتیت کردے سن.
جو جو سنگھ ادمی ہوئے دس پنج رل کے دونوں سوئے.
جیوے جیوے جڑے جڑے سنگھ ادمی ہوندے سن, بھائی سکھا سنگھ جی آرک, انہاں پانچ پانچ دس دس جنیاں نے جتھا بناونا, تے دس دس پنجاں پنجاں دا جتھا بنا کے جتھے کتے کوئی مغلاں دا ڈیرا ہونا ਤੇ ਉਹ ਜਾ ਕੇ ਲੁੱਟ ਲਿਆਉਣਾ, ਉਹਦੇ ਕੋਲੋਂ ਧਨ ਦੌਲਤ ਲੁੱਟ ਕੇ ਰਾਸ਼ਨ ਆਦਿ ਖਰੀਦ ਲਿਆਉਂਦੇ ਸਨ।
ਸਾਗ ਅੰਨ ਪਟ ਲਿਆਵੈ ਸੋਏ, ਚੋਰੀ ਛਿਪੀ
ਜੇ ਇਲਾਕੇ ਦੇ ਵਿਚ ਹੁਣ ਉਸ ਵਕਤ ਜੰਗਲ ਦਾ ਇਲਾਕਾ ਸੀ, ਲਾਗੇ ਬੰਨੇ ਖੇਤ ਸਨ, ਤੇ ਹੁਣ ਉਸ ਖੇਤਾਂ ਦੇ ਵਿਚੋਂ ਜੇ ਕਿਤੋਂ ਸਾਗ ਮਿਲ ਜਾਣਾ, ਗਾਜਰਾਂ ਆਦਿਕ ਉਹ ਮਿਲ ਜਾਣੀਆਂ, ਤੇ ਗੁਰੂ ਕੇ ਖਾਲਸੇ ਨੇ ਉਹ ਪੱਟ ਕੇ ਲੈ ਆਉਣੀਆਂ, ਕਿਤੇ ਛੱਲੀਆਂ ਹੋਣੀਆਂ ਛੱਲੀਆਂ ਲੈ ਆਉਣੀਆਂ, ਗਾਜਰਾਂ ਮਿਲ ਜਾਣੀਆਂ, ਸਾਗ ਮਿਲ ਜਾਣਾ, ਜੋ ਵੀ ਮਿਲ ਜਾਣਾ ਉਹ ਕਿਤੇ ਜਿੱਥੋਂ ਵੀ ਮਿਲਣਾ ਪੱਟ ਕੇ ਲੈ ਆਉਣਾ, ਤੇ ਇਸ ਪ੍ਰਕਾਰ ਦੇ ਨਾਲ ਲਿਆ ਕੇ ਵੰਡ ਕੇ ਛਕ ਲੈਣਾ, ਗੁਜ਼ਾਰਾ ਕਰਦੇ ਸਨ।
ਕਹਿ ਬਖਤਾਵਰ ਜਿਸ ਹੋਏ ਪਿਤਮਾਤ, ਸੋਈ ਜਾਏ ਕਰ ਖਾਵੇ ਰਾਤ।
ਬਖਤਾਵਰ ਕਹਿੰਦੇ ਹਨ ਰੱਜੇ ਪੁੱਜੇ ਨੂੰ, ਜਿਹੜਾ ਅਮੀਰ, ਜਿਹੜਾ ਧਨਵਾਨ ਹੋਵੇ, ਜਿਹਦੇ ਘਰ ਦੇ ਵਿਚ ਧਨ ਦੌਲਤ ਬਹੁਤ ਹੋਵੇ, ਅੰਨ ਦਾਣਾ ਬਹੁਤ ਹੋਵੇ, ਤੇ ਇਨ੍ਹਾਂ ਸਿੰਘਾਂ ਦੇ ਵਿਚ ਜੇ ਕੋਈ ਸਿੰਘ ਹੁੰਦਾ ਜਿਹਦੇ ਘਰ ਦੇ ਵਿਚ ਅੰਨ ਧਨ ਬਹੁਤ ਹੋਣਾ, ਤੇ ਉਸ ਘਰ ਦੇ ਵਿਚ ਉਨ੍ਹਾਂ ਦੇ ਮਾਤਾ ਪਿਤਾ ਨੇ ਰਾਸ਼ਨ ਆਦਿਕ ਖੁੱਲਾ ਭੇਜ ਦੇਣਾ ਸਿੰਘਾਂ ਦੇ ਲਈ, ਤੇ ਉਹ ਲਿਆ ਕੇ ਇਨ੍ਹਾਂ ਨੇ ਆਪਸ ਦੇ ਵਿਚ ਵੰਡ ਕੇ ਛਕ ਲੈਣਾ। ਜਿਵੇਂ ਭਾਈ ਤਾਰੂ ਸਿੰਘ ਜੀ, ਉਨ੍ਹਾਂ ਦੀ ਮਾਤਾ ਸੀ, ਭਾਈ ਤਾਰੂ ਸਿੰਘ ਦੀ ਭੈਣ ਸੀ, ਉਨ੍ਹਾਂ ਦਿਨ ਦੇ ਵਿਚ ਪੀਣ ਕਰਨਾ, ਪੀਣ ਕਰਕੇ ਭੋਜਨ ਪ੍ਰਸ਼ਾਦ ਤਿਆਰ ਕਰਨਾ, ਤਿਆਰ ਕਰਕੇ ਭਾਈ ਤਾਰੂ ਸਿੰਘ ਜੀ ਨੇ ਲੈ ਜਾਣਾ ਜੰਗਲ ਦੇ ਵਿਚ ਜਾ ਕੇ ਸੀਟੀ ਦੀ ਆਵਾਜ਼ ਦੇ ਨਾਲ ਸਾਰਿਆਂ ਨੂੰ ਬੁਲਾਉਣਾ। ਜਦੋਂ ਸਿੰਘਾਂ ਨੇ ਆਵਾਜ਼ ਸੁਣੀ ਤੇ ਸਾਰੇ ਸਿੰਘ ਇਕੱਠੇ ਹੋ ਜਾਂਦੇ, ਤੇ ਉਹ ਭੋਜਨ ਪ੍ਰਸ਼ਾਦ ਜੋ ਭਾਈ ਤਾਰੂ ਸਿੰਘ ਜੀ ਲੈ ਕੇ ਆਉਂਦੇ, ਉਹ ਸਾਰੇ ਛਕ ਕੇ ਆਨੰਦ ਪ੍ਰਾਪਤ ਕਰਦੇ, ਇਸ ਪ੍ਰਕਾਰ ਦੇ ਨਾਲ ਸਮਾਂ ਬਤੀਤ ਕਰਦੇ ਹਨ।
ਦੋਹੇਰਾ ਇਸੀ ਪੰਥ ਸਿੰਘ ਰਹਿਤ ਤੇ ਪਗਿਆੜਨ ਖੱਡ ਮਾਏ।
ਇਸ ਪ੍ਰਕਾਰ ਦੇ ਨਾਲ ਸਿੰਘ ਜਿਹੜਾ ਆਪਣਾ ਸਮਾਂ ਲੰਘਾ ਰਹੇ ਸਨ, ਸਮਾਂ ਜਿਹੜਾ ਸੀ ਉਹ ਬਤੀਤ ਕਰ ਰਹੇ ਸਨ, ਖੱਡ ਦੇ ਵਿਚ ਰਹਿਣਾ, ਰਾਤ ਸਮੇਂ ਜਦੋਂ ਕੋਈ ਛਕਣ ਵਾਸਤੇ ਮਿਲਣਾ ਉਹ ਛਕ ਲੈਣਾ, ਬਾਹਰ ਨਿਕਲਣਾ ਖੱਡ ਵਿਚੋਂ, ਨਿਤਾ ਪ੍ਰਤ ਦਾ ਜਿਹੜਾ ਸਮਾਂ ਸੀ ਇਸ ਪ੍ਰਕਾਰ ਦੇ ਨਾਲ ਬੀਤਦਾ ਜਾ ਰਿਹਾ ਸੀ।
ਜਸੂਸਨ ਨੇ ਤੇ ਉਹ ਲਖੇ ਜਾ ਕੇ ਉਸ ਤੁਰਕਨ ਪਾਏ।
ਜਿਹੜੇ ਜਸੂਸ ਸਨ ਉਹ ਵੀ ਸਾਰੇ ਪਾਸੇ ਇਲਾਕਿਆਂ ਦੇ ਵਿਚ ਫਿਰ ਰਹੇ ਸਨ, ਕਿਉਂਕਿ ਨਵਾਬ ਨੇ ਕਿਹਾ ਸੀ ਜਿਹੜਾ ਆ ਕੇ ਸੂਹ ਦੇਵੇਗਾ, ਫੜਾਵੇਗਾ ਜਾਂ ਮਾਰੇਗਾ ਮੈਂ ਇਨਾਮ ਦੇਵਾਂਗਾ, ਤੇ ਇਹ ਲੋਭੀ ਲਾਲਚੀ ਲੋਕ ਜਿਹੜੇ ਸਨ, ਸੂਹੀਏ ਜਿਹੜੇ ਸਨ ਜਸੂਸ, ਇਨ੍ਹਾਂ ਨੇ ਕਿਤੇ ਵੇਖ ਲਿਆ ਉਹ ਖੱਡ ਦੇ ਵਿਚ ਸਿੰਘਾਂ ਨੂੰ ਵੜਦਿਆਂ, ਇਨ੍ਹਾਂ ਦੀ ਨਜ਼ਰ ਪੈ ਗਈ, ਤੇ ਇਨ੍ਹਾਂ ਨੇ ਝੱਟ ਉਹ ਖਬਰ ਜਾ ਕੇ ਤੁਰਕਾਂ ਨੂੰ ਦੇਣਾ ਕੀਤੀ।
ਚੋ ਪਏ ਸੁਣਤ ਫੌਜ ਤੁਰਕਨ ਚੜ ਆਏ, ਇੱਕ ਔਰ ਟੁਕ ਬਈ ਛਿਪਾਏ।
ਜਦੋਂ ਹੋਰ ਤੁਰਕਾਂ ਨੂੰ ਇਸ ਗੱਲ ਦੀ ਖਬਰ ਮਿਲੀ ਕਿ ਸਿੰਘ ਖੱਡ ਵਿਚ ਲੁਕੇ ਹੋਏ ਹਨ, ਤੇ ਸੂਬੇਦਾਰ ਜਿਹੜਾ ਸੀ ਫੌਜਦਾਰ, ਉਹਨੇ ਹੁਣ ਤੁਰਤ ਜਿਹੜੇ ਸੀ ਆਪਣੀ ਫੌਜ ਚੜਾਉਣਾ ਕੀਤੀ, ਬਹੁ ਗਿਣਤੀ ਦੇ ਵਿਚ ਫੌਜ ਲੈ ਕੇ ਜਿਸ ਇਲਾਕੇ ਦੀ ਸੂਹ ਦਿੱਤੀ ਸੀ, ਜਿਸ ਖੱਡ ਦੇ ਵਿਚ ਸਿੰਘ ਛੁਪੇ ਹੋਏ ਸਨ, ਉਥੇ ਫੌਜ ਲੈ ਕੇ ਆਣ ਕੇ ਪਹੁੰਚ ਗਿਆ, ਤੇ ਇਕ ਪਾਸੇ ਇਹ ਛੁਪ ਕੇ ਬੈਠ ਗਿਆ ਕਿ ਮੈਂ ਦੇਖਦਾ ਕਿ ਸਿੰਘ ਇਹਦੇ ਵਿਚ ਕਿਵੇਂ ਵੜਦੇ ਹਨ। ਇਹ ਦੇਖਣ ਦੇ ਲਈ ਸਾਰੀ ਫੌਜ ਨੂੰ ਇਕ ਪਾਸੇ ਜਿਹੜਾ ਸੀ ਇਹਨੇ ਲੁਕਾ ਲਿਆ, ਭਾਵ ਛੁਪ ਕੇ ਬੈਠ ਗਿਆ ਹੈ ਦੇਖਣ ਵਾਸਤੇ।
ਸਿੰਘ ਬੜਤ ਉਨ ਲੱਖ ਜੇ ਲੀਨ, ਤੈ ਉਸ ਵਕਤ ਸਿੰਘ ਥੇ ਤੀਨ।
ਦਿਨ ਦਾ ਸਮਾਂ ਸੀ, ਤੇ ਦਿਨ ਦਾ ਸਮਾਂ ਹੋਣ ਕਰਕੇ ਕੁਝ ਸਿੰਘ ਜਿਹੜੇ ਸਨ ਉਹ ਬਾਹਰ ਗਏ ਹੋਏ ਸਨ, ਤੇ ਕੁਝ ਤਿੰਨ ਸਿੰਘ ਉਸ ਵਕਤ ਵਾਪਸ ਆਏ ਜਿਹੜੇ ਖੱਡ ਵਿਚ ਵੜਨ ਲੱਗੇ। ਇਨ੍ਹਾਂ ਤਿੰਨਾਂ ਸਿੰਘਾਂ ਨੂੰ ਇਨ੍ਹਾਂ ਫੌਜਾਂ ਨੇ ਵੇਖ ਲਿਆ ਉਸ ਖੱਡ ਦੇ ਵਿਚ ਵੜਦਿਆਂ ਨੂੰ।
ਲੱਗਾ ਸਿੰਘ ਜੋ ਭੰਗੋ ਸੁਣਾਇਓ, ਰਾਮ ਸਿੰਘ ਲੰਬੇ ਹੇਅਰ ਗਾਇਓ।
ਲੱਗਾ ਸਿੰਘ ਭੰਗੋ ਜੋ ਮੀਰਾ ਕੋਟ ਦਾ ਰਹਿਣ ਵਾਲਾ ਸੀ, ਇੱਕ ਤਾਂ ਇਨ੍ਹਾਂ ਦੇ ਵਿਚ ਲੱਗਾ ਸਿੰਘ ਭੰਗੋ ਸੀ, ਦੂਜਾ ਜਿਹੜਾ ਸੀ ਉਹ ਰਾਮ ਸਿੰਘ ਲੰਬੇ ਹੇਹਰ, ਇਹਦਾ ਪਿੰਡ ਸੀ ਲਾਹੌਰ ਦੇ ਨਜ਼ਦੀਕ, ਲੰਬੇ ਹੇਹਰ ਪਿੰਡ ਦਾ ਰਹਿਣ ਵਾਲਾ ਸੀ। ਇਹ ਦੋਨੋਂ ਜਣੇ
ਸੁਲੱਖਣ ਸਿੰਘ ਗਿੱਲ ਥੇ ਆਏ, ਲੀਨੇ ਤੁਰਕਨ ਵਰਤ ਤਰਸਾਏ।
ਤੀਜਾ ਸੀ ਇਨ੍ਹਾਂ ਦੇ ਵਿਚ ਭਾਈ ਸੁਲੱਖਣ ਸਿੰਘ ਗਿੱਲ। ਇਹ ਤਿੰਨੇ ਜਣੇ ਜਦੋਂ ਆਏ ਤੇ ਜਦੋਂ ਉਸ ਖੱਡ ਦੇ ਵਿਚ ਵੜੇ ਹਨ ਇਹਨਾਂ ਤਿੰਨਾਂ ਜਣਿਆਂ ਨੂੰ ਖੱਡ ਦੇ ਵਿਚ ਵੜਦਿਆਂ ਇਹਨਾਂ ਮੁਗਲਾਂ ਦੀ ਫੌਜ ਨੇ ਵੇਖ ਲਿਆ ਹੈ।
ਕਰਕੇ ਉਠਾਵਨ ਤੁਰਕ ਤੁਰਤੇ ਪਏ ਵਰਨ ਪਤਾਲ ਸਿੰਘ ਆਕੀ ਪਏ।
ਜਦੋਂ ਖੱਡ ਦੇ ਵਿਚ ਸਿੰਘ ਵੜ ਗਏ ਹੁਣ ਇਹਨਾਂ ਨੇ ਵੇਖਿਆ ਕਿ ਹੁਣ ਇਹ ਸਹਿਜੇ ਕਾਬੂ ਆ ਜਾਣਗੇ, ਖੱਡ ਦੇ ਵਿਚੋਂ ਨਿਕਲ ਨਹੀਂ ਸਕਣਗੇ। ਤੇ ਹੁਣ ਇਹ ਸਾਰੇ ਉਸੇ ਵਕਤ ਤੁਰਤ ਉਸੇ ਵਕਤ ਹੀ ਸਾਰੇ ਤੁਰਕ ਜਿਹੜੇ ਸਨ ਮਿਲ ਕੇ ਉਹ ਖੱਡ ਦੇ ਨਜ਼ਦੀਕ ਪਹੁੰਚੇ। ਖੱਡ ਦੇ ਕੋਲ ਪਹੁੰਚ ਪਹੁੰਚ ਕੇ ਇਹਨਾਂ ਨੇ ਆਵਾਜ਼ ਦਿੱਤੀ ਕਿ ਤੁਸੀਂ ਸਿੰਘੋ ਬਾਹਰ ਆ ਜਾਵੋ, ਨਹੀਂ ਤਾਂ ਤੁਹਾਨੂੰ ਖਤਮ ਕਰ ਦੇਵਾਂਗੇ। ਤੇ ਹੁਣ ਸਿੰਘ ਜਿਹੜੇ ਸਨ ਉਹ ਕੋਈ ਨੇੜੇ ਤੋੜੇ ਥੋੜੇ ਬੈਠੇ ਸਨ, ਉਹ ਖੱਡ ਜਿਹੜੀ ਸੀ ਨੀਚੇ ਪੱਤਣ ਤੱਕ ਲੈ ਗਏ ਸੀ, ਨੀਚੇ ਤੱਕ ਉਹ ਖੱਡ ਦੂਰ ਤੱਕ ਡੂੰਘੀ ਪੱਟੀ ਹੋਈ ਸੀ। ਉਹ ਪਤਾਲ ਦੇ ਵਿਚ ਵੜੇ ਹੋਏ ਸਿੰਘ ਫਿਰ ਆਕੀ ਹੋ ਗਏ, ਉੱਥੇ ਵੜੇ ਹੋਏ ਸਿੰਘ ਉਹ ਆਕੀ ਹੋ ਗਏ। ਕਹਿਣ ਲੱਗੇ ਅਸੀਂ ਤਾਂ ਬਾਹਰ ਆਉਂਦੇ ਨਹੀਂ, ਜੇ ਤੁਹਾਡੇ ਵਿਚ ਹਿੰਮਤ ਹੈ ਤਾਂ ਤੁਸੀਂ ਅੰਦਰ ਆ ਜਾਓ, ਅਸੀਂ ਤੁਹਾਡਾ ਮੁਕਾਬਲਾ ਕਰਾਂਗੇ, ਅਸੀਂ ਬਾਹਰ ਨਹੀਂ ਆਉਂਦੇ। ਇਸ ਤਰ੍ਹਾਂ ਦੇ ਨਾਲ ਸਿੰਘ ਅੰਦਰ ਜਾ ਕੇ ਆਕੀ ਹੋ ਗਏ।
ਫੜ ਤਲਵਾਰ ਔਰ ਬੁਗਦੇ ਬਏ ਲੜਨ ਘੁਲਣ ਕੋ ਤਿਆਰ ਸੋ ਬਏ।
ਅੰਦਰ ਜਿਹੜੇ ਇਹ ਸਿੰਘ ਆਕੀ ਹੋਏ ਤੇ ਆਕੀ ਹੋ ਕੇ ਇਹਨਾਂ ਦੇ ਜਿਹੜੇ ਕੋਲ ਹਥਿਆਰ ਸਨ, ਛੁਰੇ ਟੋਕੇ ਆਦਿਕ ਤਲਵਾਰਾਂ ਖੰਜਰ ਆਦਿਕ ਜਿਹੜੇ ਸਨ ਉਹ ਲੈ ਕੇ ਸਿੰਘ ਅੰਦਰ ਆਕੀ ਹੋ ਗਏ, ਤਿਆਰ ਬਰ ਤਿਆਰ ਹੋ ਗਏ ਇਹਨਾਂ ਦੇ ਨਾਲ ਮੁਕਾਬਲਾ ਕਰਨ ਦੇ ਲਈ।
ਇੱਕ ਦੋ ਦਿਨ ਕੋ ਅਨਾਜ ਥੋ ਮਾਏ ਨੀਰ ਪਤਾਲ ਕੋ ਥੇ ਉਨ ਪਾਏ।
ਸਿੰਘ ਜਿਹੜੇ ਸਨ ਇਹ ਦੋ ਚਾਰ ਦਿਨ ਦਾ ਅਨਾਜ ਅੰਦਰ ਜਮ੍ਹਾਂ ਕਰਕੇ ਰੱਖਦੇ ਸਨ, ਕਿਉਂਕਿ ਸਮਾਂ ਐਸਾ ਕਈ ਵਾਰੀ ਬਣ ਜਾਂਦਾ ਸੀ ਜਾਂ ਤਾਂ ਮੁਗਲਾਂ ਨਾਲ ਮੁਕਾਬਲਾ ਕਰਨਾ ਪੈਂਦਾ, ਜਾਂ ਕਈ ਵਾਰੀ ਮੀਂਹ ਬਾਰਿਸ਼ ਆਦਿਕ ਹੁੰਦੀ ਤੇ ਸਿੰਘ ਬਾਹਰ ਨਹੀਂ ਸਨ ਨਿਕਲ ਸਕਦੇ, ਰਾਸ਼ਨ ਸਿੱਧਾ ਆਦਿਕ ਨਹੀਂ ਸਨ ਲਿਆ ਸਕਦੇ। ਇਸ ਕਰਕੇ ਦੋ ਚਾਰ ਦਿਨ ਦਾ ਅੰਦਰ ਪ੍ਰਬੰਧ ਕਰਕੇ ਰੱਖਦੇ ਸਨ, ਖੱਡ ਦੇ ਵਿਚ ਅਨਾਜ ਆਦਿਕ ਜਮ੍ਹਾਂ ਰੱਖਦੇ ਸਨ ਤੇ ਪੀਣ ਵਾਸਤੇ ਪਾਣੀ ਜਿਹੜਾ ਉਨ੍ਹਾਂ ਕੋਲ ਨੀਚੇ ਦਰਿਆ ਦਾ ਪੱਤਣ ਸੀ, ਸਾਫ਼ ਜਲ ਸੀ ਛਕਣ ਵਾਸਤੇ, ਸਿੰਘ ਉਹ ਜਲ ਛਕਣ ਵਾਸਤੇ ਵਰਤ ਲੈਂਦੇ ਸਨ।
ਤੁਰਕਣ ਕੇ ਸੋ ਹੱਥ ਨਾ ਆਏ ਤਬ ਤੁਰਕਣਿਓ ਮਤੋ ਮਤਾਏ।
ਤੁਰਕਾਂ ਦੀ ਹੁਣ ਜਦੋਂ ਪੇਸ਼ ਨਾ ਗਈ, ਹੁਣ ਤੁਰਕ ਡਰਦੇ ਮਾਰੇ ਅੰਦਰ ਕਿੱਥੋਂ ਵੜਨ ਖੱਡ ਦੇ ਵਿਚ, ਉਨ੍ਹਾਂ ਨੂੰ ਪਤਾ ਸੀ ਵੀ ਸਿੰਘ ਜਿਉਂਦੇ ਨਹੀਂ ਛੱਡਣਗੇ। ਤੇ ਹੁਣ ਜਦੋਂ ਇਨ੍ਹਾਂ ਦੇ ਹੱਥ ਵਸ ਕੁਛ ਨਾ ਰਿਹਾ, ਸਿੰਘਾਂ ਨੂੰ ਫੜ ਨਹੀਂ ਸਕੇ, ਬਾਹਰ ਕੱਢ ਨਹੀਂ ਸਕੇ, ਤੇ ਫਿਰ ਇਨ੍ਹਾਂ ਨੇ ਮਿਲ ਕੇ ਇੱਕ ਜਿਹੜਾ ਮਤਾ ਸੀ ਆਪਸ ਦੇ ਵਿਚ ਪਕਾਉਣਾ ਕੀਤਾ।
ਦੋਹੇਰਾ ਮਾਰੋ ਬੰਦੂਕਨ ਛਲਕ ਬੋ ਵੱਡ ਹੋਏ ਜਾਏ ਧੂੰਆਂ ਤਾਰ।
ਤੇ ਹੁਣ ਇਨ੍ਹਾਂ ਨੇ ਸਲਾਹ ਕੀਤੀ ਕਿ ਖੱਡ ਦਾ ਰਸਤਾ ਇੱਕੋ ਹੀ ਹੈ ਜਿੱਥੋਂ ਸਿੰਘ ਵੜਦੇ ਹਨ, ਦੂਜੇ ਪਾਸੇ ਕੋਈ ਰਸਤਾ ਨਹੀਂ, ਅੱਗੇ ਸਾਰਾ ਦਰਿਆ ਹੈ। ਇਸ ਕਰਕੇ ਜਿਹੜਾ ਖੱਡ ਦਾ ਮੂੰਹ ਹੈ ਇਹ ਖੱਡ ਦੇ ਵਿਚ ਇੱਕੋ ਵਾਰੀ ਸਾਰੀਆਂ ਬੰਦੂਕਾਂ ਰੱਖ ਕੇ ਆਪਾਂ ਜਿਹੜੀਆਂ ਛਲਕਾਂ ਹਨ ਗੋਲੀਆਂ ਚਲਾਉਣਾ ਕਰੀਏ, ਤੇ ਜਦੋਂ ਗੋਲੀਆਂ ਚੱਲਣਗੀਆਂ ਇਹ ਖੱਡ ਜਿਹੜੀ ਹੈ ਧੂੰਆਂ ਧਾਰ ਹੋ ਜਾਵੇਗੀ, ਸਿੰਘਾਂ ਨੂੰ ਸਾਹ ਲੈਣਾ ਔਖਾ ਹੋ ਜਾਵੇਗਾ। ਇਸ ਤਰ੍ਹਾਂ ਦੀ ਵਿਉਂਤ ਬੰਦੀ ਇਨ੍ਹਾਂ ਨੇ ਬਣਾਈ ਹੈ।
ਧੂਏ ਨਾਲ ਜਬ ਬੇਹੋਸ਼ ਹੋਏ ਲਿਓ ਕਾਢ ਕਰਮਾ।
ਤੇ ਕਹਿਣ ਲੱਗੇ ਜਦੋਂ ਧੂਏ ਦੇ ਨਾਲ ਇਹ ਸਿੰਘ ਅੰਦਰ ਬੇਹੋਸ਼ ਹੋ ਜਾਣਗੇ, ਕਿਉਂਕਿ ਆਕਸੀਜਨ ਇਹਨਾਂ ਨੂੰ ਅੰਦਰ ਮਿਲਣੇ ਨੇ, ਬਾਹਰੋਂ ਜਦੋਂ ਧੂਆਂ ਗਿਆ ਅੱਗੇ ਪਾਸੇ ਕੋਈ ਰਸਤਾ ਨਹੀਂ, ਤੇ ਧੂਏ ਦੇ ਨਾਲ ਇਹ ਬੇਹੋਸ਼ ਹੋ ਜਾਣਗੇ, ਤੇ ਬੇਹੋਸ਼ ਹੋਏ ਸਿੰਘਾਂ ਨੂੰ ਬਾਹਰ ਕੱਢ ਕੇ ਆਪਾਂ ਮਾਰ ਦਿਆਂਗੇ, ਖਤਮ ਕਰ ਦਿਆਂਗੇ। ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਸਾਰੀ ਵਿਉਂਤਬੰਦੀ ਕੀਤੀ।
ਜੋ ਪਏ ਸਭ ਬੰਦੂਕ ਮਦ ਖੱਡਣ ਜੋਰੇ ਬਹੁਤ ਬਰਸਾਈ ਅੰਦਰ ਗੋਰੇ।
ਹੁਣ ਜਿੰਨੇ ਸਿਪਾਹੀ ਸਨ ਇਹਨਾਂ ਸਿਪਾਹੀਆਂ ਦੇ ਕੋਲ ਜਿੰਨੀਆਂ ਵੀ ਬੰਦੂਕਾਂ ਸਨ ਉਹ ਸਾਰੀਆਂ ਬੰਦੂਕਾਂ ਇਹਨਾਂ ਨੇ ਖੱਡ ਤੇ ਰੱਖ ਕੇ ਇਕੱਠੀਆਂ ਕਰ ਲਈਆਂ, ਮੂੰਹ ਜਿਹੜੇ ਸਨ ਬੰਦੂਕਾਂ ਦੇ ਖੱਡ ਦੇ ਉੱਪਰ ਰੱਖ ਲਏ। ਇਕੱਠੇ ਕਰਕੇ ਇਹਨਾਂ ਨੇ ਇੱਕੋ ਵਾਰ ਦੇ ਵਿਚ ਅੰਧਾ ਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਬਹੁਤ ਸਾਰੀਆਂ ਗੋਲੀਆਂ ਬਰਸਾਈਆਂ ਹਨ ਖੱਡ ਦੇ ਵਿਚ।
ਤੂੰ ਤਾਰ ਤੈ ਭਇਓ ਕਨੇਰੇ ਪਿਓ ਹੁਤਿਓ ਯੋ ਭਇਓ ਅੰਧੇਰੇ।
ਹੁਣ ਉਹ ਧੂੰਆਂ ਤਾਂ ਹੋਣਾ ਹੀ ਸੀ ਜਦੋਂ ਗੋਲੀਆਂ ਚੱਲਣੀਆਂ ਸਨ, ਗੋਲੀਆਂ ਚੱਲਣ ਦੇ ਨਾਲ ਅੰਦਰ ਧੂੰਆਂ ਧਾਰ ਹੋ ਗਿਆ, ਬਹੁਤ ਸਾਰਾ ਜਿਹੜਾ ਧੂੰਆਂ ਸੀ ਖੜ ਦੇ ਵਿਚ ਫੈਲ ਗਿਆ। ਤੇ ਆਪਾਂ ਦੇਖਦੇ ਹਾਂ ਕਿ ਜਦੋਂ ਕਿਤੇ ਚਾਰੇ ਪਾਸੇ ਧੂੰਆਂ ਹੋਵੇ, ਧੂੰਏ ਦੇ ਵਿਚ ਮਨੁੱਖ ਘਿਰ ਜਾਵੇ ਤੇ ਸਾਹ ਲੈਣਾ ਔਖਾ ਹੋ ਜਾਂਦਾ, ਸਾਹ ਘੁੱਟਣ ਲੱਗ ਜਾਂਦਾ। ਹੁਣ ਜਦੋਂ ਬਹੁਤ ਸਾਰਾ ਧੂੰਆਂ ਅੰਦਰ ਹੋਇਆ, ਅੰਦਰ ਹਨੇਰਾ ਹੀ ਹਨੇਰਾ ਹੋ ਗਿਆ, ਸਾਹ ਲੈਣਾ ਔਖਾ ਹੋ ਗਿਆ, ਤੇ ਭਾਰੀ ਜਿਹੜਾ ਅੰਦਰ ਸੀ ਅੰਧੇਰਾ ਸਾਰੇ ਪਾਸੇ ਫੈਲ ਗਿਆ।
ਤਬ ਉਹਨ ਸਿੰਘਨ ਬੜ ਦੁੱਖ ਲਿਓ, ਧੂੰਆਂ ਰੋਕਣ ਯਤਨ ਉਹਨ ਕਿਓ।
ਇਸ ਪ੍ਰਕਾਰ ਦੇ ਨਾਲ ਬੜਾ ਉਪਰਾਲਾ ਕਰਦੇ ਰਹੇ, ਅੰਦਰੋਂ ਸਿੰਘ ਹਾਰ ਕੇ ਥੱਕ ਗਏ। ਤੇ ਹੁਣ ਜਦੋਂ ਧੂੰਏ ਦੇ ਨਾਲ ਵੱਡਾ ਦੁੱਖ ਪਹੁੰਚਣ ਲੱਗਾ, ਸਾਹ ਘੁੱਟਣ ਲੱਗਾ, ਤੇ ਹੁਣ ਇਨ੍ਹਾਂ ਨੇ ਇਹ ਧੂੰਏ ਨੂੰ ਰੋਕਣ ਦੇ ਵਾਸਤੇ ਸਿੰਘਾਂ ਨੇ ਯਤਨ ਕੀਤਾ, ਕੋਸ਼ਿਸ਼ ਜਿਹੜੀ ਆ ਕਰਨਾ ਕੀਤੀ।
ਉੱਤੇ ਲੀੜੇ ਜੋਨ ਕੇ ਪਾਏ, ਦੇ ਖੱਡਣ ਮੁੱਕ ਹੋ ਕੇ ਹੋਵਾਏ।
ਉਹ ਜਿਹੜੇ ਸਿੰਘਾਂ ਨੇ ਆਪਣੇ ਤਨ ਤੇ ਵਸਤਰ ਪਹਿਨੇ ਹੋਏ ਸਨ, ਇਨ੍ਹਾਂ ਸਿੰਘਾਂ ਨੇ ਫਿਰ ਹੁਣ ਉਹ ਵਸਤਰ ਉਤਾਰੇ। ਵਸਤਰ ਉਤਾਰ ਕੇ ਜਿਹੜਾ ਖੱਡ ਦਾ ਮੂੰਹ ਸੀ, ਜਿਸ ਪਾਸੇ ਵੱਲੋਂ ਧੂੰਆਂ ਅੰਦਰ ਆ ਰਿਹਾ ਸੀ, ਉਸ ਪਾਸੇ ਵੱਲ ਨੂੰ ਜਿਹੜੇ ਉਹ ਵਸਤਰ ਸਨ ਸਾਰੇ ਲਗਾ ਕੇ ਉਹ ਪਾਸੇ ਨੂੰ ਢੱਕ ਦਿੱਤਾ, ਤਾਂ ਕਿ ਧੂੰਆਂ ਅੰਦਰ ਨਾ ਆ ਸਕੇ। ਇਸ ਪ੍ਰਕਾਰ ਦਾ ਯਤਨ ਕੀਤਾ ਹੈ।
ਫਿਰ ਤੁਰਕਣ ਕੇ ਯੋ ਚਿਤ ਆਏ, ਫੜ ਲੋਕਨ ਖੱਡ ਲਿਓ ਪੁਟਾਏ।
ਹੁਣ ਜਿਹੜਾ ਤੁਰਕਾਂ ਨੇ ਇਹ ਸਲਾਹ ਮਸ਼ਵਰਾ ਕੀਤਾ ਸੀ, ਤੇ ਜਦੋਂ ਵੇਖਿਆ ਕਿ ਇਹਦੇ ਵਿਚ ਵੀ ਅਸੀਂ ਕਾਮਯਾਬ ਨਹੀਂ ਹੋਏ, ਇਨ੍ਹਾਂ ਦੇ ਮਨ ਵਿਚ ਸੀ ਕਿ ਸਿੰਘ ਹੁਣ ਘਬਰਾਏ ਹੋਏ ਬਾਹਰ ਆਉਣਗੇ ਜਾਂ ਅੰਦਰ ਬੇਹੋਸ਼ ਹੋ ਜਾਣਗੇ, ਬਾਹਰ ਕੱਢ ਕੇ ਮਾਰ ਦੇਵਾਂਗੇ। ਪਰ ਉਹ ਵੀ ਗੁਰੂ ਕੇ ਪਿਆਰੇ ਅਨਨ ਪਿਆਰੇ ਸਿੱਖ, ਜਿਨ੍ਹਾਂ ਨੇ ਪੂਰੀ ਸਿਖਲਾਈ ਲਈ ਹੋਈ ਸੀ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਜੀਵਨ ਵਿਚ ਕੋਈ ਕਮੀ ਐਸੀ ਰਹਿਣੀ ਨਹੀਂ ਦਿਸ ਦਿੱਤੇ। ਸੋ ਹੁਣ ਸਿੰਘਾਂ ਨੇ ਉਹ ਜਦੋਂ ਧੂੰਆਂ ਰੋਕ ਲਿਆ ਯਤਨ ਕਰਕੇ, ਇਹ ਜਿਹੜੇ ਤੁਰਕ ਸਨ ਇਹ ਕਹਿਣ ਲੱਗੇ ਵੀ ਸਾਡੀ ਜਿਹੜੀ ਬਣਾਈ ਹੋਈ ਵਿਉਂਤ ਬੰਦੀ ਸੀ ਉਹਦੇ ਵਿਚ ਅਸੀਂ ਕਾਮਯਾਬ ਨਹੀਂ ਹੋਏ, ਸਿੰਘਾਂ ਦਾ ਉਹਦੇ ਵਿਚ ਅਸੀਂ ਕੁਛ ਵਿਗਾੜ ਨਹੀਂ ਸਕੇ। ਹੁਣ ਜਿਹੜੀ ਇਨ੍ਹਾਂ ਨੇ ਹੋਰ ਆਪਸ ਦੇ ਸਲਾਹ ਮਸ਼ਵਰਾ ਕੀਤਾ, ਇਨ੍ਹਾਂ ਦੇ ਚਿੱਤ ਵਿਚ ਆਈ ਕਿ ਆਪਾਂ ਜਿਹੜੇ ਇਸ ਨੇੜੇ ਦੇ ਨਗਰ ਦੇ ਰਹਿਣ ਵਾਲੇ ਲੋਕ ਹਨ ਉਹਨਾਂ ਨੂੰ ਫੜ ਕੇ ਲਿਆਈਏ, ਫੜ ਕੇ ਲਿਆ ਕੇ ਕਈਆਂ ਦੇ ਨਾਲ ਇਹ ਖੱਡ ਜਿਹੜੀ ਇਹ ਪਟਵਾਉਣਾ ਕਰ ਦਈਏ।
ਕਰ ਸਲਾਹ ਇਹ ਫੌਜ ਚੜ ਧਾਏ, ਆਏ ਲੋਕ ਕਰ ਕਈ ਫੜਾਏ।
ਇਨ੍ਹਾਂ ਨੇ ਆਪਣੇ ਜਿਹੜੇ ਸੁਤੁਰਕਾਂ ਨੇ ਫੌਜ ਜਿਹੜੀ ਉਹ ਨਗਰ ਵੱਲ ਨੂੰ ਚੜਾ ਦਿੱਤੇ, ਜਿਹੜੇ ਨੇੜੇ ਦੇ ਨਗਰ ਸਨ ਉਸ ਨਗਰ ਦੇ ਰਹਿਣ ਵਾਲੇ ਲੋਕ ਫੜ ਕੇ ਲਿਆਉਣ ਵਾਸਤੇ ਤੁਰਕਾਂ ਨੇ ਜਦੋਂ ਆਪਣੇ ਫੌਜ ਜਿਹੜੀ ਸੀ ਉਹ ਭੇਜਣਾ ਕੀਤੀ, ਫੌਜ ਜ਼ਬਰਦਸਤੀ ਉਹਨਾਂ ਲੋਕਾਂ ਨੂੰ ਲੈ ਕੇ ਆਈ ਤੇ ਲਿਆ ਕੇ ਉਹਨਾਂ ਦੇ ਹੱਥ ਦੇ ਵਿਚ ਕਈਆਂ ਜਿਹੜੀਆਂ ਸਨ ਉਹ ਫੜਾ ਦਿੱਤੀਆਂ।
ਆਏ ਲੋਕ ਇਨ ਕਰ ਚਿੱਤਰ ਆਏ, ਕਸੀਆਂ ਦੇ ਪੁੱਟਣ ਦੇ ਲਾਏ।
ਤੇ ਜਿਹੜੇ ਲੋਕ ਇਨ੍ਹਾਂ ਨੇ ਲਿਆਂਦੇ ਸੀ ਕਿ ਇਨ੍ਹਾਂ ਦੇ ਕੋਲੋਂ ਅਸੀਂ ਖੱਡ ਜਿਹੜੀ ਹੈ ਚਾਰੇ ਪਾਸਿਓ ਪਟਵਾ ਕੇ ਤੇ ਉਹ ਸਿੰਘਾਂ ਨੂੰ ਖਤਮ ਕਰ ਦਿੰਦੇ ਆ, ਹੁਣ ਜਿਹੜੇ ਲਾਗੇ ਦੇ ਰਹਿਣ ਵਾਲੇ ਲੋਕ ਸਨ ਇਹ ਸਿੰਘਾਂ ਦੇ ਹਮਦਰਦੀ ਸਨ, ਜਿਹੜੇ ਸਿੰਘਾਂ ਨੂੰ ਵੇਲੇ ਕੁਵੇਲੇ ਰਾਸ਼ਨ ਪ੍ਰਸ਼ਾਦ ਵੀ ਦਿੰਦੇ, ਰਾਸ਼ਨ ਭੇਜ ਦਿੰਦਾ, ਕੋਈ ਸੁੱਕਾ ਰਾਸ਼ਨ ਦੇ ਦਿੰਦਾ, ਕੋਈ ਭੋਜਨ ਤਿਆਰ ਕਰਕੇ ਛਕਾ ਦਿੰਦਾ, ਇਹ ਹਮਦਰਦੀ ਲੋਕ ਸਨ। ਤੇ ਜਦੋਂ ਇਹ ਆਏ ਚੱਲ ਕੇ ਫੌਜ ਨੇ ਇਨ੍ਹਾਂ ਦੇ ਨਾਲ ਧੱਕਾ ਕੀਤਾ ਤੇ ਇਹ ਫਿਰ ਲੋਕਾਂ ਨੇ ਇੱਕ ਚਤੁਰਾਈ ਕੀਤੀ, ਚਲਾਕੀ ਖੇਡੀ ਵੀ ਇਹ ਹੁਣ ਸਾਡੇ ਨਾਲ ਧੱਕਾ ਕਰ ਰਹੇ ਹਨ, ਅਸੀਂ ਸਿੰਘਾਂ ਨੂੰ ਖੱਡ ਵਿਚੋਂ ਬਾਹਰ ਕੱਢਣਾ ਨਹੀਂ। ਤੇ ਚਲਾਕੀ ਕੀਤੀ, ਉਹ ਚਲਾਕੀ ਕੀ ਕੀਤੀ, ਕਈਆਂ ਜਿਹੜੀਆਂ ਇਨ੍ਹਾਂ ਨੇ ਪੁੱਟਣ ਦੇ ਵਾਸਤੇ ਇਨ੍ਹਾਂ ਲੋਕਾਂ ਦੇ ਹੱਥ ਵਿਚ ਫੜਾਈਆਂ ਸਨ।
ਜਦ ਪੁੱਟੈ ਤਦ ਉਖੜ ਜਾਏ, ਨਾਲੇ ਲੱਤ ਮੁੱਕੀ ਜੱਟ ਵੀ ਖਾਏ।
ਹੁਣ ਜਦੋਂ ਕਈ ਨੂੰ ਜੇ ਤਾਂ ਸਿੱਧੀ ਮਾਰਾਂਗੇ ਤੇ ਉਹ ਟੱਪ ਨਾਲ ਮਿੱਟੀ ਪੱਟੇਗੀ, ਹੁਣ ਇਹ ਚਲਾਕੀ ਕਰਦੇ ਹਨ ਕਿ ਕਈ ਨੂੰ ਟੇਢੀ ਮਾਰਦੇ ਤੇ ਟੇਢੀ ਮਾਰ ਕੇ ਉਹਦਾ ਦਸਤਾ ਤੋੜ ਦਿੰਦੇ ਕਈ ਦਾ, ਕਿ ਅਸੀਂ ਸਿੰਘਾਂ ਨੂੰ ਬਚਾਉਣਾ ਕਿਸੇ ਤਰ੍ਹਾਂ ਵੀ ਹੋ ਸਕੇ। ਇਸ ਪ੍ਰਕਾਰ ਦੇ ਨਾਲ ਜਦੋਂ ਇਹ ਉਲਟੀ ਕਈ ਮਾਰਦੇ ਹਨ ਤੇ ਉਲਟੀ ਕਈ ਮਾਰਨ ਦੇ ਨਾਲ ਕਈ ਜਿਹੜੀ ਉਖੜ ਜਾਂਦੀ ਜਾਂ ਦਸਤਾ ਬਾਹਰ ਨਿਕਲ ਜਾਂਦਾ ਤੇ ਜਾਂ ਦਸਤਾ ਵਿਚ ਵਿਚਾਲੇ ਟੁੱਟ ਜਾਂਦਾ। ਤੇ ਇਹ ਜਿਹੜੇ ਲੋਕ ਸਨ ਤੁਰਕ ਜਿਹੜੇ ਫੌਜ ਸੀ ਇਹ ਇਨ੍ਹਾਂ ਨੂੰ ਗੁੱਸੇ ਹੁੰਦੇ, ਕਹਿੰਦੇ ਤੁਸੀਂ ਸਿੱਧੀ ਕਹੀ ਕਿਉਂ ਨੀ ਮਾਰਦੇ, ਤੁਸੀਂ ਜਾਣ ਕੇ ਪੁੱਠੀ ਕਹੀ ਮਾਰ ਕੇ ਤੋੜ ਦਿੰਦੇ ਹੋ ਤੇ ਕਈਆਂ ਨੂੰ ਇਹਨਾਂ ਦੀਆਂ ਲੱਤਾਂ ਤੇ ਮੁੱਕੀਆਂ ਵੀ ਖਾਣੀਆਂ ਪੈਂਦੀਆਂ ਸਨ।
ਦੋਹੇਰਾ ਕਈ ਠੁਕਾਵਨ ਖਾਤੇ ਸੱਦਣ ਗਏ ਤਰਖਾ।
ਇਸ ਪ੍ਰਕਾਰ ਦੇ ਇਹਨਾਂ ਲੋਕਾਂ ਨੇ ਇਹ ਚਲਾਕੀ ਖੇਡੀ, ਜਦੋਂ ਕਈਆਂ ਟੁੱਟ ਗਿਆ ਤੇ ਹੁਣ ਉਹ ਕਈਆਂ ਨੂੰ ਫਕਾਵਣ ਦੇ ਵਾਸਤੇ ਕੁਛ ਵਿੱਚੋਂ ਤਰਖਾਣਾ ਨੂੰ ਸੱਦਣ ਦੇ ਵਾਸਤੇ ਚਲੇ ਗਏ ਕਿ ਤਰਖਾਣ ਨੂੰ ਸੱਦ ਕੇ ਲਿਆਉਂਦੇ ਆ। ਉਸ ਵਕਤ ਤਰਖਾਣ ਲੋਕ ਜਿਹੜੇ ਸਨ ਉਹ ਲੱਕੜ ਦਾ ਕੰਮ ਕਰਦੇ ਸਨ, ਕਈਆਂ ਆਦਿ ਕੋਈ ਵੀ ਖੇਤੀ ਦੇ ਸੰਦ ਉਹਨਾਂ ਨੇ ਸਵਾਰਨੇ ਬਣਾਉਣੇ। ਹੁਣ ਉਹਨਾਂ ਨੂੰ ਬੁਲਾਉਣ ਦੇ ਵਾਸਤੇ ਬਹਾਨੇ ਦੇ ਨਾਲ ਚਲੇ ਜਾਂਦੇ ਕਿ ਅਸੀਂ ਨਗਰ ਦੇ ਵਿੱਚੋਂ ਤਰਖਾਣ ਨੂੰ ਬੁਲਾ ਕੇ ਲਿਆਉਂਦੇ ਆ ਤੇ ਬੁਲਾਉਣ ਦੇ ਬਹੁਤ ਦੇਰ ਲਾ ਕੇ ਆਉਂਦੇ, ਛੇਤੀ ਵਾਪਸ ਨਹੀਂ ਮੁੜਦੇ।
ਚੌਲੋ ਰਾਤ ਸੁੱਤੁਕ ਪਏ ਫੌਜ ਚਹਿ ਡੇਰੇ ਜਾ।
ਉਧਰੋਂ ਹੁਣ ਦਿਨ ਦਾ ਸਮਾਂ ਜਿਹੜਾ ਸੀ ਉਹ ਬਤੀਤ ਹੁੰਦਾ ਜਾ ਰਿਹਾ, ਰਾਤ ਦਾ ਸਮਾਂ ਨੇੜੇ ਹੁੰਦਾ ਆ ਰਿਹਾ, ਹਨੇਰਾ ਹੋਣ ਲੱਗਾ ਚਾਰੇ ਪਾਸੇ ਤੇ ਫੌਜ ਜਿਹੜੀ ਸੀ ਉਹ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਹੁਣ ਆਪਣੇ ਡੇਰੇ ਵਿੱਚ ਵੜ ਜਾਈਏ, ਕਿਤੇ ਸਿੰਘ ਆ ਗਏ ਉਹ ਸਾਨੂੰ ਜਿਉਂਦਿਆਂ ਨਹੀਂ ਛੱਡਣਗੇ। ਤੇ ਹੁਣ ਫੌਜ ਚਾਹੁੰਦੀ ਹੈ ਕਿ ਆਪਣੇ ਡੇਰੇ ਵੱਲ ਚੱਲੀਏ ਤੇ ਉਧਰ ਰਾਤ ਦਾ ਸਮਾਂ ਹੋਣਾ ਸ਼ੁਰੂ ਹੋ ਗਿਆ।
ਕਿਉਂ ਪਏ ਤਦ ਤੁਰਕਨ ਮਤਿਓ ਰਹਿ ਕੇ ਖੱਡ ਭਰ ਈਂਧਨ ਅੱਗ ਲਾਏ ਦੇ।
ਇਧਰ ਜਦੋਂ ਇਨ੍ਹਾਂ ਲੋਕਾਂ ਨੇ ਵੇਖਿਆ ਕਿ ਫੌਜ ਜਿਹੜੀ ਹੈ ਇਹਦੇ ਮਨ ਅੰਦਰ ਹਨੇਰੇ ਦਾ ਡਰ ਹੋ ਗਿਆ ਤੇ ਇਨ੍ਹਾਂ ਨੇ ਹੋਰ ਜ਼ਿਆਦਾ ਡਰਾ ਦਿੱਤਾ। ਇਹ ਕਹਿਣ ਲੱਗੇ ਕਿ ਤੁਸੀਂ ਛੇਤੀ ਦੇ ਨਾਲ ਆਪੋ ਆਪਣੇ ਡੇਰਿਆਂ ਚ ਚਲੇ ਜਾਓ, ਰਾਤ ਦਾ ਸਮਾਂ ਹੋ ਗਿਆ, ਜੇ ਸਿੰਘ ਆਉਣ ਵਾਲੇ ਬਾਹਰੋਂ ਆ ਗਏ ਤੇ ਉਹ ਤੁਹਾਨੂੰ ਜਿਉਂਦਿਆਂ ਨਹੀਂ ਛੱਡਣਗੇ, ਅਸੀਂ ਤੇ ਬਹਾਨਾ ਬਣਾ ਲਵਾਂਗੇ, ਕਹਿ ਦੇਵਾਂਗੇ ਸਾਨੂੰ ਜ਼ਬਰਦਸਤੀ ਪਕੜ ਕੇ ਲਿਆਏ ਹਨ ਖੱਡ ਪੱਟਣ ਵਾਸਤੇ, ਅਸੀਂ ਤਾਂ ਬਚ ਜਾਵਾਂਗੇ ਪਰ ਤੁਹਾਨੂੰ ਉਹਨਾਂ ਨੇ ਛੱਡਣਾ ਨਹੀਂ, ਤੁਹਾਨੂੰ ਜਿਉਂਦਿਆਂ ਨਹੀਂ ਛੱਡਣਗੇ। ਇਨ੍ਹਾਂ ਨੇ ਹੋਰ ਜ਼ਿਆਦਾ ਡਰਾ ਦਿੱਤਾ ਤੇ ਹੁਣ ਡਰੇ ਹੋਏ ਤੁਰਕ ਜਿਹੜੇ ਸਨ ਨਾ ਤਾਂ ਹੁਣ ਉਹ ਖੱਡ ਦੇ ਵਿੱਚ ਵੜੇ ਹੋਏ ਸਿੰਘਾਂ ਨੂੰ ਛੱਡ ਕੇ ਜਾਣਾ ਚਾਹੁੰਦੇ ਹਨ ਤੇ ਨਾ ਹੀ ਉੱਥੇ ਰੁਕਣਾ ਚਾਹੁੰਦੇ ਹਨ, ਜਾਨ ਵੀ ਬਚਾਉਣੀ ਚਾਹੁੰਦੇ ਹਨ। ਉਹਨਾਂ ਨੇ ਨਾ ਸਲਾਹ ਕੀਤੀ ਕਿ ਕਿਉਂ ਨਾ ਇਸ ਖੱਡ ਦੇ ਵਿੱਚ ਬਾਲਣ ਸੁੱਟ ਕੇ ਅੱਗ ਲਗਾ ਦਈਏ।
ਅਗਨ ਪਹੁੰਚਦੇ ਕੱਪੜੇ ਸਾੜੇ ਇਮ ਸਿੰਘਨ ਕੋ ਭਈ ਖਵਾਰੇ।
ਇਸ ਪ੍ਰਕਾਰ ਦੇ ਨਾਲ ਇਨ੍ਹਾਂ ਨੇ ਜਿਹੜੇ ਖੱਡ ਸੀ ਉਹ ਚੰਗੀ ਤਰ੍ਹਾਂ ਭਰ ਦਿੱਤੇ, ਆਸੇ ਪਾਸੇ ਤੋਂ ਲੱਕੜਾਂ ਘਾਹ ਫੂਸ ਆਦਿ ਇਕੱਠਾ ਕਰਕੇ ਉਹ ਖੱਡ ਦੇ ਵਿੱਚ ਸੁੱਟ ਕੇ ਅੱਗ ਲਗਾ ਦਿੱਤੀ। ਅੱਗ ਲਗਾ ਕੇ ਆਪੋ ਆਪਣੇ ਡੇਰਿਆਂ ਵਿੱਚ ਚਲੇ ਗਏ ਤੇ ਇਧਰ ਜਦੋਂ ਅੱਗ ਜਿਹੜੀ ਸੀ ਉਹ ਖੱਡ ਦੇ ਵਿੱਚ ਅੱਗੇ ਵੱਲ ਨੂੰ ਵਧੀ ਤੇ ਜਿਹੜੇ ਅੱਗੇ ਸਿੰਘਾਂ ਨੇ ਆਪਣੇ ਵਸਤਰ ਕੱਪੜੇ ਲਗਾਏ ਹੋਏ ਸੀ ਧੂੰਆਂ ਰੋਕਣ ਦੇ ਲਈ, ਉਹ ਜਿਹੜੇ ਕੱਪੜੇ ਸਨ ਅੱਗ ਨੇ ਸਾੜ ਦਿੱਤੇ ਤੇ ਇਸ ਤਰ੍ਹਾਂ ਦੇ ਨਾਲ ਸਿੰਘਾਂ ਨੂੰ ਅੰਦਰ ਸੇਕ ਪਹੁੰਚਣ ਲੱਗਾ, ਦੁੱਖ ਜਿਹੜਾ ਪਹੁੰਚਿਆ ਹੈ।
ਫਿਰ ਸਿੰਘਨ ਕੀਓ ਯਤਨ ਸੋ ਔਰ ਗਿੱਲੀ ਮਿੱਟੀ ਸੋ ਮੁੰਦੀ ਠੋਰ।
ਸਿੰਘਾਂ ਨੇ ਫਿਰ ਹੋਰ ਯਤਨ ਕੀਤਾ ਕਿ ਅੱਗ ਜਿਹੜੀ ਅੰਦਰ ਵੱਲ ਨੂੰ ਪ੍ਰਵੇਸ਼ ਕਰ ਰਹੀ ਹੈ ਇਸ ਅੱਗ ਨੂੰ ਰੋਕਣ ਦਾ ਯਤਨ ਕਰੀਏ। ਉਸ ਅੱਗ ਨੂੰ ਰੋਕਣ ਦੇ ਵਾਸਤੇ ਕਿਉਂਕਿ ਹੁਣ ਥੱਲੇ ਪੱਤਣ ਦੇ ਵਿੱਚ ਤਾਂ ਪਹੁੰਚੇ ਹੋਏ ਸੀ ਸਿੰਘ, ਜਲ ਹੋਣ ਕਰਕੇ ਉੱਥੇ ਜਿਹੜੀ ਮਿੱਟੀ ਸੀ ਉਹ ਗਿੱਲੀ ਸੀ। ਸਿੰਘਾਂ ਨੇ ਉਹ ਪੱਤਣ ਦੇ ਵਿੱਚੋਂ ਮਿੱਟੀ ਲਈ, ਪਤਾਲ ਦੇ ਵਿੱਚੋਂ ਗਿੱਲੀ ਮਿੱਟੀ ਪੱਟ ਕੇ ਉਹ ਜਿਹੜੀ ਮੋਰੀ ਉਹ ਖੱਡ ਸੀ ਉਹ ਸਾਰੀ ਬੰਦ ਕਰ ਦਿੱਤੀ ਤਾਂ ਕਿ ਅੱਗ ਜਿਹੜੀ ਅੱਗੇ ਵੱਲ ਨਾ ਆਵੇ। ਇਸ ਪ੍ਰਕਾਰ ਦੇ ਨਾਲ ਅੱਗ ਦਾ ਸੇਕ ਰੋਕਿਆ ਹੈ।
ਇਸ ਵੇਲੇ ਜਾਨ ਉਹਨੇ ਬਚ ਰਹੇ ਕਾਲੋ ਆਨ ਰਾਤ ਵੀ ਪਏ।
ਇਸ ਪ੍ਰਕਾਰ ਦੇ ਨਾਲ ਸਿੰਘਾਂ ਨੇ ਆਪਣੀ ਜਾਨ ਬਚਾਈ, ਅੱਗ ਦੇ ਕੋਲੋਂ ਆਪਣੇ ਆਪ ਨੂੰ ਬਚਾਉਣਾ ਕੀਤਾ ਤੇ ਅੱਗੇ ਜਿਹੜਾ ਸਮਾਂ ਸੀ ਉਹ ਰਾਤ ਦਾ ਹੋ ਗਿਆ। ਇਧਰ ਚਾਰੇ ਪਾਸੇ ਹਨੇਰਾ ਪਸਰ ਗਿਆ, ਰਾਤ ਦਾ ਸਮਾਂ ਹੋ ਗਿਆ।
ਲੋਕਾਂ ਉਹਨਾਂ ਦੇ ਹੋ ਡਰਵਾਏ ਰਾਤ ਪਰ ਸਿੰਘ ਮਾਰੇ ਆਏ।
ਲੋਕਾਂ ਨੇ ਬਹੁਤ ਜ਼ਿਆਦਾ ਇਹਨਾਂ ਮੁਗਲਾਂ ਨੂੰ ਤੁਰਕਾਂ ਨੂੰ ਡਰਾ ਦਿੱਤਾ, ਕਹਿਣ ਲੱਗੇ ਭੱਜ ਜਾਓ ਇੱਥੋਂ, ਸਿੰਘ ਆ ਜਾਣਗੇ, ਸਿੰਘ ਆਉਣ ਵਾਲੇ ਨੇ, ਉਹ ਤੈਨੂੰ ਤੁਹਾਨੂੰ ਮਾਰ ਮਕਾਉਣਗੇ, ਛੱਡਣਗੇ ਨਹੀਂ ਜਿਉਂਦੇ ਆ ਤੇ ਤੁਸੀਂ ਹੁਣ ਇੱਥੇ ਪਲ ਵੀ ਜਿੰਨੀ ਵੀ ਦੇਰੀ ਨਾ ਕਰੋ, ਇੱਥੋਂ ਦੌੜ ਜਾਵੋ ਆਪਣੇ ਡੇਰਿਆਂ ਵੱਲ ਨੂੰ ਚਲੇ ਜਾਵੋ।
ਇਸ ਡਰ ਛਾੜ ਉਹਨੇ ਹੋਏ ਗਏ ਲੋਕ ਚ ਫੇਰਿਓ ਆਵਤ ਪਏ।
ਇਹ ਜਿਹੜੇ ਤੁਰਕ ਸਨ ਇਹ ਵਿਚਾਰੇ ਡਰੇ ਹੋਏ ਤਾਂ ਪਹਿਲਾਂ ਹੀ ਚਾਹੁੰਦੇ ਸਨ ਕਿ ਇੱਥੋਂ ਨਿਕਲ ਜਾਈਏ, ਸਾਡੀਆਂ ਜਾਨਾਂ ਬਚ ਜਾਣ, ਤੇ ਜਦੋਂ ਇਨ੍ਹਾਂ ਲੋਕਾਂ ਨੇ ਕਿਹਾ ਹੋਰ ਜ਼ਿਆਦਾ ਡਰ ਗਏ ਤੇ ਡਰੇ ਹੋਏ ਹੁਣ ਇੱਥੋਂ ਦੌੜ ਗਏ ਆਪੋ ਆਪਣੇ ਡੇਰਿਆਂ ਵੱਲ, ਤੇ ਉਦੋਂ ਜਦੋਂ ਇਹ ਛੱਡ ਕੇ ਉੱਥੋਂ ਗਏ ਆਪਣੇ ਡੇਰਿਆਂ ਵੱਲ ਚਲੇ ਗਏ, ਤੇ ਲੋਕ ਜਿਹੜੇ ਸਾਨੂੰ ਚਾਰ ਛਪੇਰਿਓ ਆਣ ਕੇ ਪਾਏ, ਜਿਹੜੀ ਖੱਡ ਵਿੱਚ ਇਹਨਾਂ ਨੇ ਅੱਗ ਬਾਲੀ ਸੀ ਉਹ ਅੱਗ ਨੂੰ ਬੁਝਾਉਣ ਦੇ ਲਈ ਚਾਰੇ ਪਾਸਿਓਂ ਤੋਂ ਲੋਕ ਆ ਕੇ ਪੈ ਗਏ।
ਬੁਝਾਏ ਅੱਗ ਤੇ ਲੈ ਨਿਕਾਲ ਐਸੇ ਬੀਤੀ ਉਨ ਸਿੰਘਨ ਨਾਲ।
ਇਸ ਪ੍ਰਕਾਰ ਦੇ ਨਾਲ ਉਹਨੂੰ ਤੁਰਕਾਂ ਨੂੰ ਭਜਾ ਕੇ ਮੌਤ ਦਾ ਡਰ ਦੇ ਕੇ, ਸਿੰਘਾਂ ਦਾ ਡਰ ਦੇ ਕੇ, ਉਹਨਾਂ ਤੁਰਕਾਂ ਨੂੰ ਭਜਾ ਕੇ ਇਹ ਲੋਕਾਂ ਨੇ ਫਿਰ ਉਹ ਖੱਡ ਦੇ ਵਿੱਚ ਬਲਦੀ ਹੋਈ ਜਿਹੜੀ ਅੱਗ ਸੀ ਉਹ ਬੁਝਾਉਣਾ ਕੀਤੀ। ਉਹ ਅੱਗ ਬੁਝਾ ਕੇ ਉਹ ਸਿੰਘ ਜਿਹੜੇ ਤਿੰਨ ਅੰਦਰ ਵੜੇ ਹੋਏ ਸਨ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਇਸ ਬੀਤੀ ਉਹ ਸਿੰਘਨ ਨਾਲ, ਇਸ ਪ੍ਰਕਾਰ ਦੇ ਨਾਲ ਉਹ ਖੱਡ ਦੇ ਵਿੱਚ ਵੜੇ ਹੋਏ ਸਿੰਘਾਂ ਦੇ ਨਾਲ ਬੀਤੀ।
ਜਿਨ ਸਿਰ ਬੀਤੀ ਤਿੰਨ ਸੌ ਹਮ ਸੁਨੇ, ਰਤਨ ਸਿੰਘ ਤੋਂ ਲਿਖ ਦੇਈ ਗੁਨੇ।
ਭਾਈ ਲੱਦਾ ਸਿੰਘ ਭੰਗੂ, ਜੋ ਸਰਦਾਰ ਰਤਨ ਸਿੰਘ ਭੰਗੂ ਦਾ ਤਾਇਆ ਸੀ, ਉਹਦੇ ਨਾਲ ਤਾਂ ਉਹਨੂੰ ਖੁਦ ਬੀਤੀ ਸੀ। ਕਹਿੰਦੇ ਹਨ ਵੀ ਦੋ ਜਣੇ ਗੱਲ ਸੱਚ ਦੱਸ ਸਕਦੇ ਹਨ, ਇੱਕ ਜਿਹਦੇ ਨਾਲ ਬੀਤੀ ਹੋਵੇ ਤੇ ਦੂਜਾ ਜਿਹਨੇ ਕਾਰਵਾਈ ਕੀਤੀ ਹੋਵੇ। ਉਹ ਦੱਸ ਸਕਦਾ ਕਿ ਮੈਂ ਕਾਰਵਾਈ ਕਿੱਦਾਂ ਦੀ ਕੀਤੀ, ਤੇ ਜਿਹਦੇ ਤਨ ਤੇ ਬੀਤੀ ਆ ਉਹ ਦੱਸ ਸਕਦਾ ਕਿ ਸਾਡੇ ਨਾਲ ਕੀ ਬੀਤੀ। ਉਹ ਹੁਣ ਜਦੋਂ ਭਾਈ ਲੱਦਾ ਸਿੰਘ ਦੇ ਕੋਲੋਂ, ਭਾਈ ਰਤਨ ਸਿੰਘ ਨੇ ਸਾਰਾ ਪ੍ਰਸੰਗ ਉਹਨਾਂ ਸਿੰਘਾਂ ਦੇ ਕੋਲੋਂ ਸੁਣਿਆ ਸੀ, ਉਹ ਸਾਰਾ ਸੁਣਿਆ ਹੋਇਆ ਪ੍ਰਸੰਗ ਭਾਈ ਰਤਨ ਸਿੰਘ ਜੀ ਭੰਗੋ ਕਹਿੰਦੇ ਨੇ ਮੈਂ ਇੱਥੇ ਲਿਖ ਦਿੱਤਾ ਹੈ।
ਦੋਹੇਰਾ ਐਸੋ ਐਸੋ ਦੁੱਖ ਸਹਿ ਤੋ ਛੱਡੇ ਸੁਧਾਈਏ ਨਾਏ।
ਗੁਰੂ ਕੇ ਸੂਰ ਬਿਰ ਖਾਲਸੇ ਨੇ ਭਾਵੇਂ ਵੱਡੇ ਵੱਡੇ ਦੁੱਖ ਸਹਿਣਾ ਕੀਤੇ, ਪਰ ਆਪਣਾ ਦਾਵਾ ਜਿਹੜਾ ਸੀ ਪਾਤਸ਼ਾਹੀ ਦਾ, ਹਨੇ ਹਨੇ ਦੀ ਪਾਤਸ਼ਾਹੀ, ਉਹ ਦਾਵਾ ਨਹੀਂ ਛੱਡਿਆ ਗੁਰੂ ਕੇ ਖਾਲਸੇ ਨੇ। ਗੁਰੂ ਕਾ ਖਾਲਸਾ ਕਹਿੰਦਾ ਸੀ ਇਹਨਾਂ ਤੁਰਕਾਂ ਦੇ ਕੋਲੋਂ ਪਾਤਸ਼ਾਹੀ ਲੈਣੀ ਆ ਸੀ, ਸਤਿਗੁਰ ਕਲਗੀਧਰ ਸਾਡੇ ਪਾਤਸ਼ਾਹ ਨੇ ਸਾਨੂੰ ਹਨੇ ਹਨੇ ਦੀ ਪਾਤਸ਼ਾਹੀ ਦਿੱਤੀ ਹੈ, ਉਹ ਪਾਤਸ਼ਾਹੀ ਅਸੀਂ ਪ੍ਰਾਪਤ ਕਰਕੇ ਰਹਾਂਗੇ। ਵੱਡੇ ਵੱਡੇ ਦੁੱਖ ਭਾਵੇਂ ਸਹਿਲੇ, ਉਹ ਦੁੱਖਾਂ ਤੋਂ ਡਰੇ ਨਹੀਂ, ਘਬਰਾਏ ਨਹੀਂ, ਉਹ ਦੁੱਖਾਂ ਦਾ ਮੁਕਾਬਲਾ ਕੀਤਾ ਗੁਰੂ ਕੇ ਖਾਲਸੇ ਨੇ ਤੇ ਆਪਣੀ ਪਾਤਸ਼ਾਹੀ ਦਾ ਦਾਵਾ ਨਹੀਂ ਛੱਡਿਆ।
ਖਤਰੇ ਤਰਖਾਣ ਕਲਾਲ ਜੱਟ ਮਿਲੀ ਪਾਤਸ਼ਾਹੀ ਤਾਏ।
ਲਗੇ ਪਾਤਸ਼ਾਹੀ ਐਵੇਂ ਨਹੀਂ ਮਿਲੇ, ਇਹ ਪਾਤਸ਼ਾਹੀ ਭਾਵੇਂ ਉਹ ਖਤਰੇ ਸੀ, ਤਰਖਾਣ ਸੀ, ਕਲਾਲ ਸੀ, ਭਾਵੇਂ ਜੱਟ ਸੀ, ਇਹਨਾਂ ਨੇ ਬੜੀਆਂ ਬੜੀਆਂ ਮਿਹਨਤਾਂ ਮੁਸ਼ਕਤਾਂ ਕੀਤੀਆਂ, ਵੱਡੇ ਦੁੱਖ ਸਹਿਣਾ ਕੀਤਾ, ਵੱਡੇ ਦੁੱਖ ਸਹਿ ਕੇ ਪਾਤਸ਼ਾਹ ਲਈਏ ਗੁਰੂ ਕੇ ਖਾਲਸੇ ਨੇ। ਇਹ ਪਾਤਸ਼ਾਹੀ ਐਵੇਂ ਮੁਫਤੋਂ ਮੁਫਤੀ ਨਹੀਂ ਮਿਲ ਗਏ, ਇਹ ਪਾਤਸ਼ਾਹੀ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਕਰਕੇ ਗੁਰੂ ਕੇ ਖਾਲਸੇ ਨੇ ਪ੍ਰਾਪਤ ਕੀਤੀ ਹੈ।
ਦੋਹੇਰਾ ਸੁਬੇਗ ਸਿੰਘ ਜੰਬਰ ਬਯੋ ਸਿੱਖੀ ਮਦ ਮਜ਼ਬੂਤ।
ਹੁਣ ਅਗਲਾ ਪ੍ਰਕਰਨ ਸ਼ੁਰੂ ਕਰਦੇ ਹਾਂ, ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ ਸਿੰਘ ਦਾ ਪ੍ਰਸੰਗ ਸ਼ੁਰੂ ਕਰਦੇ ਹਨ ਭਾਈ ਰਤਨ ਸਿੰਘ ਜੀ ਭੰਗੋ। ਕਹਿਣ ਲੱਗੇ ਭਾਈ ਸੁਬੇਗ ਸਿੰਘ ਜੋ ਜੰਬਰ ਨਗਰ ਦੇ ਰਹਿਣ ਵਾਲਾ ਸੀ, ਬੜਾ ਮਜ਼ਬੂਤ ਸਿੱਖ ਸੀ, ਭਾਵ ਦ੍ਰਿੜਾ ਇਰਾਦੇ ਵਾਲਾ, ਜਿਹੜਾ ਗੁਰੂ ਕੀ ਜਿਹਨੇ ਸਿੱਖੀ ਧਾਰਨ ਕੀਤੀ ਹੋਈ ਸੀ।
ਮੈਂ ਵੀ ਸਤਿਗੁਰ ਸਿੱਖ ਹੋ ਤੋ ਜਿਸ ਕੋ ਥੇ ਵੋ ਪੋਤ।
ਕਹਿਣ ਲੱਗੇ ਇਹਦੇ ਜਿਹੜੇ ਵੱਡੇ ਬਜ਼ੁਰਗ ਸਨ ਉਹ ਪਹਿਲਾਂ ਗੁਰੂ ਕੇ ਪਿਆਰੇ ਅਨਨ ਸਿੱਖ ਰਹੇ ਹਨ, ਬਜ਼ੁਰਗਾਂ ਦੇ ਕੋਲੋਂ ਵਿਰਸੇ ਦੇ ਵਿੱਚ ਸਿੱਖੀ ਗੁਰਸਿੱਖੀ ਮਿਲੀ ਹੈ, ਤੇ ਜਿਨ੍ਹਾਂ ਦੇ ਪੁੱਤਰ ਸਨ ਇਹਨਾਂ ਦੇ ਪਿਤਾ ਜੀ, ਇਹਨਾਂ ਦੇ ਹੋਰ ਵੱਡੇ ਬਜ਼ੁਰਗ ਗੁਰੂ ਕੇ ਸਿੱਖ ਰਹੇ ਹਨ।
ਬਾਲ ਅਵਸਥਾ ਸੁਤ ਫਾਰਸੀ ਪੜਾਇਓ ਫਿਰ ਮੱਧ ਕਚਹਿਰੀ ਉਸੇ ਬਾਯੋ।
ਬਾਲ ਅਵਸਥਾ ਸੀ ਜਦੋਂ ਭਾਈ ਸੁਬੇਗ ਸਿੰਘ ਦੀ ਛੋਟੀ ਉਮਰ ਸੀ, ਤੇ ਛੋਟੀ ਉਮਰ ਦੇ ਵਿਚ ਭਾਈ ਸੁਬੇਗ ਸਿੰਘ ਦੇ ਜਿਹੜੇ ਪਿਤਾ ਜੀ ਸਨ ਉਹਨਾਂ ਨੇ ਇਹਨਾਂ ਨੂੰ ਫਾਰਸੀ ਦੀ ਵਿਦਿਆ ਦਵਾਉਣਾ ਕੀਤੀ, ਫਾਰਸੀ ਪੜ੍ਹਾਈ, ਤੇ ਜਦੋਂ ਫਾਰਸੀ ਦੀ ਪੜ੍ਹਾਈ ਕਰਨੇ ਤੇ ਫਿਰ ਕਚਹਿਰੀ ਦੇ ਵਿਚ ਬਿਠਾ ਦਿੱਤਾ ਕਿ ਵਕਾਲਤ ਕਰਨੀ ਸਿੱਖ ਲੈਣ, ਇਸ ਤਰ੍ਹਾਂ ਦੇ ਨਾਲ ਵਿਦਿਆ ਵਾਲੇ ਪਾਸੇ ਲਗਾਇਆ ਹੈ ਭਾਈ ਸੁਬੇਗ ਸਿੰਘ ਨੂੰ।
ਮੈਂ ਹੋ ਤੋ ਮੁਲਕ ਕੋ ਕਰਤ ਅਜਾਰਾ ਰਹਤੇ ਥੇ ਲਾਹੌਰ ਮਜਾਰਾ।
ਅਜਾਰਾ ਕਹਿੰਦੇ ਹਨ ਠੇਕੇਦਾਰੀ ਕਰਨੀ। ਜਿਹੜੇ ਭਾਈ ਸੁਬੇਗ ਸਿੰਘ ਜੀ ਦੇ ਪਿਤਾ ਜੀ ਸਨ ਉਹ ਮੁਗਲਾਂ ਦੇ ਕੋਲ ਠੇਕੇਦਾਰੀ ਕਰਦੇ ਸਨ, ਮੁਗਲਾਂ ਦੀਆਂ ਫੌਜਾਂ ਦੇ ਕੋਲ ਰਾਸ਼ਨ ਆਦਿਕ ਜਾਂ ਕੋਈ ਹੋਰ ਸਮਾਨ ਪਹੁੰਚਦਾ ਕਰਨਾ ਉਹ ਠੇਕੇ ਦਾ ਕੰਮ ਲੈਂਦੇ ਸਨ, ਇਹ ਠੇਕੇਦਾਰੀ ਮੁਗਲਾਂ ਦੇ ਕੋਲ ਕਰਦੇ ਸਨ ਤੇ ਲਾਹੌਰ ਦੇ ਰਹਿਣ ਵਾਲੇ ਸਨ ਇਹ ਇਨ੍ਹਾਂ ਦੇ ਪਿਤਾ ਜੀ ਜਿਹੜੇ ਬਜ਼ੁਰਗ ਸਨ।
ਮੈਂ ਉਤੋਂ ਮੁਲਕ ਕੋ ਕਰਤ ਅਜਾਰਾ ਤੁਰਕ ਉਸੈ ਖਾਲਸੇ ਵੱਲ ਤੋਰੈ ਖਾਲਸਾ ਵੀ ਕਿਸਕੋ ਪਲ ਲੋਰੈ।
ਕਿਤੇ ਜਦੋਂ ਕੋਈ ਤੁਰਕਾਂ ਦਾ ਕੰਮ ਅੜ ਜਾਂਦਾ ਜਾਂ ਤੁਰਕਾਂ ਦੀ ਕਿਤੇ ਕੋਈ ਪੇਸ਼ ਨਾ ਜਾਂਦੀ ਸਿੰਘਾਂ ਦੇ ਅੱਗੇ ਤੇ ਭਾਈ ਸੁਬੇਗ ਸਿੰਘ ਜੀ ਜਦੋਂ ਜਵਾਨ ਹੋਏ ਤੇ ਇਨ੍ਹਾਂ ਨੇ ਕੀ ਕਰਨਾ ਕਿ ਇਹ ਸਿੱਖ ਹਨ ਤੇ ਸਿੰਘਾਂ ਦੇ ਨਾਲ ਇਨ੍ਹਾਂ ਦਾ ਮੇਲ ਜੋਲ ਹੈ, ਗੁਰੂ ਕੇ ਖਾਲਸੇ ਦੇ ਕੋਲ ਆਉਂਦੇ ਜਾਂਦੇ ਹਨ। ਜਦੋਂ ਕੋਈ ਐਸੀ ਨੌਬਤ ਆ ਜਾਣੀ ਐਸਾ ਕੋਈ ਸਮਾਂ ਬਣ ਜਾਣਾ, ਇਹ ਤੁਰਕ ਲੋਕ ਜਿਹੜੇ ਸਨ ਬੜੇ ਮੌਕਾ ਪ੍ਰਸਤ ਸਨ ਤੇ ਉਹ ਮੌਕਾ ਵੇਖ ਕੇ ਫਿਰ ਤਲਵੇ ਵੀ ਚੱਟਣ ਲੱਗ ਜਾਂਦੇ। ਤਰਲੇ ਕੱਢਦੇ ਭਾਈ ਸੁਬੇਗ ਸਿੰਘ ਨੂੰ ਕਹਿੰਦੇ ਕਿ ਭਾਈ ਸੁਬੇਗ ਸਿੰਘ ਤੂੰ ਗੁਰੂ ਕੇ ਖਾਲਸੇ ਦੇ ਕੋਲ ਜਾ, ਸਾਡਾ ਕੰਮ ਆ ਅੜ ਗਿਆ ਜਾਂ ਕੋਈ ਫਲਾਣਾ ਕਾਰਜ ਹੈ ਤੂੰ ਜਾ ਕੇ ਕਰਵਾ ਕੇ ਆ। ਫਿਰ ਭਾਈ ਸੁਬੇਗ ਸਿੰਘ ਨੂੰ ਭੇਜਦੇ ਗੁਰੂ ਕੇ ਖਾਲਸੇ ਦੇ ਕੋਲ ਤੇ ਗੁਰੂ ਕੇ ਖਾਲਸੇ ਦਾ ਵੀ ਬੜਾ ਪਿਆਰ ਸੀ ਭਾਈ ਸੁਬੇਗ ਸਿੰਘ ਦੇ ਨਾਲ।
ਕੋਈ ਤੁਰਕਨ ਪਰੈ ਜ਼ਰੂਰੀ ਕਾਮ ਦੋਸਤ ਭੇਜਿਆ ਕਰ ਕਰ ਸਲਾਮ।
ਜਦੋਂ ਕਿਸੇ ਤੁਰਕ ਦਾ ਕੋਈ ਕੰਮ ਅੜ ਜਾਂਦਾ ਫਿਰ ਉਹ ਭਾਈ ਸੁਬੇਗ ਸਿੰਘ ਨੂੰ ਬੁਲਾਉਂਦੇ ਤੇ ਪਹਿਲਾਂ ਉਹਨੂੰ ਸਲਾਮਾਂ ਕਰਦੇ। ਕਿੱਥੇ ਤਾਂ ਇੱਕ ਪਾਸੇ ਸਿੰਘਾਂ ਦੇ ਦੁਸ਼ਮਣ ਬਣੇ ਹੋਏ ਸਨ ਤੇ ਜਦੋਂ ਕਿਤੇ ਕੋਈ ਕਾਰਜ ਅੜ ਜਾਣਾ ਫਿਰ ਭਾਈ ਸੁਬੇਗ ਸਿੰਘ ਨੂੰ ਬੁਲਾ ਕੇ ਪਹਿਲਾਂ ਸਲਾਮ ਕਰਨੀ ਦੁਆ ਕਰਨੀ ਤੇ ਕਰਕੇ ਫਿਰ ਉਹਨੂੰ ਭੇਜਣਾ ਕਿ ਸਾਡਾ ਕੋਈ ਜ਼ਰੂਰੀ ਕੰਮ ਜਿਹੜਾ ਹੈ ਇਹ ਅੜ ਗਿਆ, ਤੂੰ ਭਾਈ ਸੁਬੇਗ ਸਿੰਘ ਗੁਰੂ ਕੇ ਖਾਲਸੇ ਦੇ ਕੋਲੋਂ ਕਰਵਾ ਕੇ ਲਿਆ।
ਬਹੁਤ ਬਾਰ ਸਿੰਘਨ ਪੈ ਆਇਓ ਸੋ ਸਿੰਘਨ ਕੰਮ ਮੈਂ ਚੈ ਗਵਾਇਓ।
ਹੁਣ ਕਈ ਵਾਰ ਇਹ ਗੁਰੂ ਕੇ ਖਾਲਸੇ ਦੇ ਕੋਲ ਚੱਲ ਕੇ ਆਇਆ ਭਾਈ ਸੁਬੇਗ ਸਿੰਘ। ਜਦੋਂ ਕੋਈ ਤੁਰਕਾਂ ਦਾ ਕਾਰਜ ਹੋਣਾ ਤੇ ਭਾਈ ਸੁਬੇਗ ਸਿੰਘ ਨੇ ਚੱਲ ਕੇ ਸਿੰਘਾਂ ਦੇ ਕੋਲ ਆਉਣਾ ਤੇ ਕਿਉਂਕਿ ਭਾਈ ਸੁਬੇਗ ਸਿੰਘ ਜਿਹੜਾ ਸੀ ਉਹ ਸਿੰਘਾਂ ਦੀ ਜਿਹੜੀ ਲੱਤ ਸੀ ਨਾ ਤੁਰਕਾਂ ਦੇ ਉੱਪਰ ਰੱਖਦਾ ਸੀ, ਕਹਿੰਦਾ ਸੀ ਤੁਰਕਾਂ ਦੀ ਜਿਹੜੀ ਐਨਕ ਉਹ ਬਰਕਰਾਰ, ਤੁਰਕਾਂ ਦੇ ਉੱਪਰ ਸਿੰਘਾਂ ਦੀ ਐਨਕ ਬਰਕਰਾਰ ਰੱਖਣੀ ਹੈ, ਤੁਰਕਾਂ ਨੂੰ ਥੱਲੇ ਲਗਾ ਕੇ ਰੱਖਣਾ, ਇਸ ਤਰ੍ਹਾਂ ਸਿੰਘਾਂ ਦੀ ਇੱਜ਼ਤ ਬਣਾਉਣ ਦੇ ਲਈ ਇਹ ਵੀ ਮਨ ਦੇ ਅੰਦਰ ਚਾਅ ਰੱਖਦਾ ਸੀ। ਇਹ ਕਿਸੇ ਤਰ੍ਹਾਂ ਵੀ ਸਿੰਘਾਂ ਦੀ ਇਸ ਇੱਜ਼ਤ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ ਤੇ ਭਾਈ ਸੁਬੇਗ ਸਿੰਘ ਚੱਲ ਕੇ ਗੁਰੂ ਕੇ ਖਾਲਸੇ ਦੇ ਕੋਲ ਆਉਂਦਾ।
ਕਿਤ ਘੋਰਨ ਕਿਤ ਮਤਲਬ ਗਰੀਬੀ ਕਿਤ ਬਲ ਕਰ ਕਿਤ ਛਲ ਕਰ ਲੇਬੇ।
ਹੁਣ ਇਹ ਤੁਰਕ ਜਿਹੜੇ ਸਨ ਐਸੀ ਨੀਤੀ ਦੇ ਮਾਲਕ ਸਨ ਕਿ ਇਨ੍ਹਾਂ ਨੇ ਜੇ ਤਾਂ ਮਤਲਬ ਹੋਣਾ ਤੇ ਫਿਰ ਬੜੇ ਮਿੱਠੇ ਬਣ ਜਾਣਾ, ਦੋਸਤਾਨਾ ਸਬੰਧ ਕੰਮ ਕਾਇਮ ਕਰ ਲੈਣੇ ਤੇ ਦੁਆ ਸਲਾਮ ਵੀ ਕਰਨੇ ਤੇ ਜਦੋਂ ਕਿਤੇ ਉਹ ਕਾਰਜ ਸਵਰ ਜਾਣਾ ਮਤਲਬ ਲੰਘ ਜਾਣਾ ਤੇ ਫਿਰ ਗੁਰੂ ਕੇ ਸਿੰਘਾਂ ਨੂੰ ਇਨ੍ਹਾਂ ਨੂੰ ਭਾਈ ਸੁਬੇਗ ਸਿੰਘ ਨੂੰ ਵੀ ਘੂਰਨ ਲੱਗ ਜਾਣਾ, ਘੂਰੀਆਂ ਵੜਦੇ। ਇਹ ਬੜੇ ਮਤਲਬੀ ਸਨ, ਇਸ ਤਰ੍ਹਾਂ ਵਲ ਛਲ ਕਰਕੇ ਆਪਣਾ ਕੰਮ ਕਰਵਾਉਂਦੇ ਸਨ।
ਸੋ ਸਬਦ ਖਾਲਸੇ ਭੇਤ ਉਤੋਂ ਪੰਥ ਸੋ ਅਤ ਬਡੇਤ।
ਭਾਈ ਸੁਬੇਗ ਸਿੰਘ ਜਿਨ੍ਹਾਂ ਦਾ ਬੜਾ ਹਿੱਤ ਸੀ ਗੁਰੂ ਕੇ ਖਾਲਸੇ ਦੇ ਨਾਲ ਬੜਾ ਪ੍ਰੇਮ ਸੀ, ਹੁਣ ਗੁਰੂ ਕੇ ਖਾਲਸੇ ਦੇ ਨਾਲ ਵੱਡਾ ਪ੍ਰੇਮ ਹੋਣ ਕਰਕੇ ਜਿਹੜਾ ਇਨ੍ਹਾਂ ਦਾ ਭੇਤ ਸੀ ਤੁਰਕਾਂ ਦਾ ਉਹ ਸਾਰਾ ਜਾ ਕੇ ਖਾਲਸੇ ਨੂੰ ਦਿੰਦੇ, ਖਾਲਸੇ ਨੂੰ ਇਨ੍ਹਾਂ ਦਾ ਭੇਤ ਦੱਸਦੇ ਸਨ।
ਪੰਥ ਖਾਤਰ ਤਨ ਮਨ ਧਨ ਲਾਵੇ ਮੈਂ ਪੁੱਤਰ ਪੋਤਰੇ ਕੇ ਹੇਤ ਰਖਾਵੇ।
ਪੰਥ ਵਾਸਤੇ ਪੰਥ ਦੇ ਖਾਤਰ ਆਪਣਾ ਤਨ ਮਨ ਧਨ ਸਭ ਕੁਰਬਾਨ ਕਰਨ ਦੇ ਲਈ ਤਿਆਰ ਰਹਿੰਦੇ ਸਨ, ਤਨ ਮਨ ਧਨ ਦੇ ਨਾਲ ਸੇਵਾ ਕਰਦੇ ਤੇ ਨਾ ਪੁੱਤਰ ਪੋਤਰੇ ਕੋ ਹੇਤ ਰਖਾਵੇ। ਆਪਣੇ ਅੱਗੇ ਪੁੱਤਰ ਪੋਤਰਿਆਂ ਦਾ ਹੇਤ ਨਹੀਂ ਸਨ ਰੱਖਦੇ ਕਿ ਆ ਧਨ ਮੈਂ ਬਚਾ ਕੇ ਰੱਖਾਂ, ਮੈਂ ਧਨ ਇਕੱਤਰ ਕਰ ਲਵਾਂ, ਮੇਰੇ ਪੁੱਤ ਪੋਤਰੇ ਖਾਣਗੇ, ਇਹ ਬਿਰਤੀ ਨਹੀਂ ਸਨ ਰੱਖਦੇ। ਉਹ ਕਹਿੰਦੇ ਸਨ ਗੁਰੂ ਕੇ ਖਾਲਸੇ ਦੀ ਸੇਵਾ ਕਿਤੇ ਮਿਲਣੀ ਹੈ ਉਹ ਤਨ ਮਨ ਧਨ ਦੇ ਨਾਲ ਚਾਓ ਲੈ ਕੇ ਚਾਓ ਦੇ ਨਾਲ ਉਹ ਗੁਰੂ ਕੇ ਖਾਲਸੇ ਦੀ ਇਸ ਪ੍ਰਕਾਰ ਦੇ ਨਾਲ ਸੇਵਾ ਕਰਦੇ ਸਨ। ਸੋ ਇਸ ਪ੍ਰਕਾਰ ਦੇ ਨਾਲ ਉਹ ਜਿਹੜਾ ਸਮਾਂ ਸੀ ਗੁਰੂ ਕੇ ਖਾਲਸੇ ਦਾ ਬਤੀਤ ਹੋ ਰਿਹਾ ਤੇ ਹੁਣ ਕੱਲ ਦੇ ਪ੍ਰਕਰਣ ਦੇ ਅੰਦਰ ਸਮੇਂ ਦੇ ਮੁਤਾਬਕ ਇੱਥੇ ਪ੍ਰਕਰਣ ਦੀ ਸਮਾਪਤੀ ਹੈ।